ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਕਲਗੀਧਰ ਸਿੱਟਿਆਂ ਬਾਜਾਂ ਵਾਲੇ ਪੰਥ ਦੇ ਵਾਲੀ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਰਾਜਾ ਭੀਮ ਚੰਦ ਪੈੜੀ ਤੇ ਖੋਟੀ ਬਿਰਤੀ ਆਪਣੇ ਹਿਰਦੇ ਚ ਰੱਖ ਕੇ ਸਤਿਗੁਰਾਂ ਦੇ ਦਰ ਘਰ ਪ੍ਰਤੀ ਵੈਰ ਵਿਰੋਧ ਦੀ ਬਿਰਤੀ ਰੱਖ ਰਿਹਾ ਔਰ ਇਹਨੂੰ ਆਪਣੇ ਰਾਜੇ ਹੋਣ ਦਾ ਵੀ ਮਾਣ ਹੈ, ਅਹੰਕਾਰ ਹੈ ਕਿ ਗੁਰੂ ਜੀ ਮੇਰੀ ਰਿਆਸਤ ਵਿਚ ਰਹਿ ਰਹੇ ਨੇ, ਮੈਂ ਜੋ ਚਾਹੇ ਮਰਜ਼ੀ ਕਰ ਸਕਦਾ। ਇਹਦੇ ਆਪਣੇ ਇੱਕ ਕੋਤਵਾਲ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਦੇ ਕੋਲ ਇਹ ਕਹਿ ਕੇ ਭੇਜਿਆ ਕਿ ਪਹਿਲਾਂ ਤਾਂ ਗੁਰੂ ਜੀ ਨਾਲ ਨਿਮਰਤਾ ਤੇ ਹਲੀਮੀ ਨਾਲ ਗੱਲ ਕਰੀ ਜੇ ਉਹ ਹਾਥੀ ਦੇ ਦੇਣ, ਤੇ ਜੇ ਉਹ ਗੱਲ ਨਾ ਮੰਨਣ ਤੇ ਫਿਰ ਮੇਰਾ ਉਹਨਾਂ ਨੂੰ ਬਲ ਵੀ ਦੱਸ ਦੇ ਕਿ ਮੈਂ ਕਿੰਨਾ ਤਾਕਤਵਰ ਹਾਂ। ਕੋਤਵਾਲ ਨੇ ਆਖਿਆ ਜੀ ਮੈਂ ਇਹ ਕੰਮ ਕਰਕੇ ਮੁੜਾਂਗਾ। ਇਹ ਕੋਤਵਾਲ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਪਹੁੰਚਿਆ। ਗਰੀਬ ਨਵਾਜ ਸਤਿਗੁਰਾਂ ਨੂੰ ਆ ਕੇ ਨੇ ਨਮਸਕਾਰ ਕੀਤੀ। ਸਤਿਗੁਰਾਂ ਨੇ ਪੁੱਛਿਆ, ਹਾਂ ਕੋਤਵਾਲ ਜੀ ਕਿਵੇਂ ਆਉਣਾ ਹੋਇਆ? ਇਹਨੇ ਆਖਿਆ ਜੀ ਰਾਜੇ ਭੀਮ ਚੰਦ ਨੇ ਆਪ ਜੀ ਨੂੰ ਨਮਸਕਾਰ ਕਹਿ ਭੇਜੀ ਹੈ। ਸਤਿਗੁਰੂ ਜੀ ਕੋਲੋਂ ਤਾਂ ਕੁਝ ਲੁਕਿਆ ਨਹੀਂ ਹੋਇਆ, ਸਤਿਗੁਰੂ ਜਾਣੀ ਜਾਣ ਜਾਣਦੇ ਨੇ ਕਿ ਭੀਮ ਚੰਦ ਨੇ ਕਪਟ ਬਿਰਤੀ ਰੱਖੀ ਹੈ ਔਰ ਇਹ ਕੋਤਵਾਲ ਵੀ ਸਾਡੇ ਕੋਲ ਝੂਠ ਬੋਲ ਰਿਹਾ, ਪਰ ਸਤਿਗੁਰੂ ਜੀ ਫਿਰ ਵੀ ਸੁਣੀ ਜਾ ਰਹੇ ਨੇ। ਇਹਨੇ ਆਖਿਆ ਜੀ ਭੀਮ ਚੰਦ ਤੁਹਾਡੇ ਕੋਲੋਂ ਜਿਹੜੀਆਂ ਕੀਮਤੀ ਤੇ ਨਾਯਾਬ ਵਸਤੂਆਂ ਨੇ ਉਹ ਲਿਜਾ ਕੇ ਆਪਣੇ ਲਾਗੀਆਂ ਨੂੰ ਵਿਖਾਣਾ ਚਾਹੁੰਦਾ ਤੇ ਤੁਸੀਂ ਭੀਮ ਚੰਦ ਦੀ ਇੱਛਾ ਪੂਰੀ ਕਰੋ, ਜੇ ਨਹੀਂ ਕਰਦੇ ਤਾਂ ਰਾਜੇ ਭੀਮ ਚੰਦ ਨਾਲ ਤੁਹਾਡਾ ਵਿਗਾੜ ਪੈਦਾ ਹੋ ਸਕਦਾ ਜੋ ਨਾ ਉਹਦੇ ਲਈ ਚੰਗਾ ਤੇ ਨਾ ਤੁਹਾਡੇ ਲਈ ਚੰਗਾ। ਇਸ ਕਰਕੇ ਗੁਰੂ ਜੀ ਇਹ ਬੇਨਤੀ ਆਪ ਜੀ ਪ੍ਰਵਾਨ ਕਰ ਲੋ। ਤੋ ਕਲਗੀਧਰ ਜੀ ਨੂੰ ਨੇ ਰਾਜੇ ਭੀਮ ਚੰਦ ਦੇ ਬਲ ਬਾਰੇ ਵੀ ਦੱਸਿਆ ਕਿ ਜਿੰਨੇ ਪਹਾੜੀ ਰਾਜੇ ਨੇ ਉਹ ਰਾਜੇ ਭੀਮ ਚੰਦ ਦੇ ਕਹੇ ਅਨੁਸਾਰ ਚੱਲਦੇ ਨੇ, ਉਹਦੇ ਅਧੀਨ ਹਨ। ਜੇ ਕਿਤੇ ਭੀਮ ਚੰਦ ਨੂੰ ਲੋੜ ਪੈ ਜਾਏ ਤਾਂ ਸਾਰੇ ਰਾਜੇ ਉਹਦੀ ਮਦਦ ਕਰਨ ਵਾਸਤੇ ਤਿਆਰ ਨੇ, ਪਰ ਜੇ ਤੁਸੀਂ ਉਹਦੇ ਨਾਲ ਸੰਧੀ ਬਣਾ ਕੇ ਰੱਖੋ, ਮੇਲ ਮਿਲਾਪ ਕਰਕੇ ਰੱਖੋ ਤੇ ਦੁਸ਼ਮਣਾਂ ਨੂੰ ਵੀ ਤੁਹਾਡਾ ਭੈ ਬਣਿਆ ਰਹੇਗਾ। ਜਦੋਂ ਕੋਤਵਾਲ ਨੇ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਕੋਤਵਾਲ ਨੂੰ ਜਵਾਬ ਦਿੱਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਲਿਪਟ ਕਪਟ ਕੇ ਕੂੜ ਬਚ ਸੁਣ ਕਲਗੀਧਰ ਧੀਰ।
ਧੀਰਜ ਦੇ ਧਾਰਨੇ ਗੁਰੂ ਕਲਗੀਧਰ ਜੀ, ਸਤਿਗੁਰੂ ਜਿਹਾ ਧੀਰਜ ਕਿਸੇ ਵਿਚ ਨਹੀਂ। ਦਸਵੇਂ ਪਾਤਸ਼ਾਹ ਤਾਂ ਮਹਾਰਾਜ ਸਾਨੂੰ ਵੀ ਧੀਰਜ ਰੱਖਣ ਵਾਸਤੇ ਬਚਨ ਕਰਦੇ ਨੇ ਆਪਣੀ ਪਵਿੱਤਰ ਬਾਣੀ ਵਿਚ। ਜਦੋਂ ਮਹਾਰਾਜ ਜੀ ਕਹਿੰਦੇ ਧੰਨ ਜੀਉ ਤਿਹਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ ਹੈ, ਦੇਹ ਅਨਿਤ ਨਾ ਨਿਤ ਰਹੇ ਜਸ ਨਾਭ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੰਦੀਪਕ ਜਿਉ ਜਿਆਰ ਹੈ। ਕਲਗੀਧਰ ਦਾ ਇਹ ਹੁਕਮ ਹੈ ਕਿ ਆਪਣੇ ਇਸ ਸਰੀਰ ਨੂੰ ਦੇਹ ਨੂੰ ਧੀਰਜ ਦਾ ਘਰ ਬਣਾਓ, ਇਹਦੇ ਚ ਧੀਰਜ ਹੋਣਾ ਚਾਹੀਦਾ। ਕਲਗੀਧਰ ਜੀ ਵਰਗਾ ਧੀਰਜ ਕਿਸੇ ਚ ਨਹੀਂ। ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹਨ। ਔਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ, ਜੱਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ। ਇਸ ਤਰ੍ਹਾਂ ਮਹਾਰਾਜ ਜੀ ਧੀਰਜ ਦੇ ਧਾਰਨੀ ਹਨ। ਔਰ ਕਲਗੀਧਰ ਨੇ ਜਦੋਂ ਇਸ ਕੋਤਵਾਲ ਦੇ ਕੂੜ ਭਰੇ ਝੂਠ ਭਰੇ ਬੋਲ ਉਹ ਮਹਾਰਾਜ ਜੀ ਨੇ ਸੁਣੇ ਨੇ, ਜਿਹਦੇ ਵਿਚ ਅੰਤ ਹੈ ਕਪਟ ਦਾ, ਕਪਟ ਦਾ ਅੰਤ ਹੈ। ਬੜੇ ਕਪਟ ਤੇ ਫਰੇਬ ਤੇ ਛਲ ਦੇ ਨਾਲ ਭਰੇ ਹੋਏ ਬੋਲ ਨੇ ਜਿਹੜੇ ਕੁਤਵਾਲ ਨੇ ਰਾਜੇ ਭੀਮ ਚੰਦ ਵੱਲੋਂ ਸਤਿਗੁਰਾਂ ਨੂੰ ਕਹੇ ਹਨ।
ਬੋਲੇ ਬਚਨ ਅਧੀਨ ਪ੍ਰਭ ਜਬ ਤੂੰ ਕਿਰਪਤ ਤੀਰ।
ਨਿਰਭੈ ਸਤਿਗੁਰੂ ਜੀ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ, ਨਿਡਰ ਨੇ ਕਲ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਬੋਲੇ, ਇਸ ਕੁਤਵਾਲ ਨੂੰ ਜਵਾਬ ਦੇਦਿਆਂ ਦੇਦਿਆਂ ਬੋਲੇ, ਕਹਿਣ ਲੱਗੇ, ਕੁਤਵਾਲ ਜੀ ਇਹ ਦੱਸੋ ਕਿ ਜਦੋਂ ਤੂੰ ਪਹਾੜੀ ਰਾਜੇ ਭੀਮ ਚੰਦ ਦੇ ਕੋਲ ਸੀ, ਜਬ ਤੂੰ ਗਿਰਪਤ ਤੀਰ, ਜਦੋਂ ਪਹਾੜੀ ਰਾਜੇ ਭੀਮ ਚੰਦ ਦੇ ਤੂੰ ਕੋਲ ਸੀ, ਤੀਰ ਦਾ ਮਤਲਬ ਹੁੰਦਾ ਕੋਲ, ਜਦੋਂ ਤੂੰ ਕੋਲ ਸੀ ਰਾਜੇ ਭੀਮ ਚੰਦ ਦੇ,
ਕਿਉਂ ਪਈ ਕਿਮ ਨਿਰਪ ਭਨਿਓ ਸੁਨਿਓ ਤੈ ਕਹਾ।
ਦੱਸ ਕਿ ਰਾਜੇ ਭੀਮ ਚੰਦ ਨੇ ਉਦੋਂ ਕੀ ਕਿਹਾ ਸੀ। ਤੂੰ ਸਚਾਈ ਨੀ ਦੱਸ ਰਿਹਾ ਸਾਡੇ ਕੋਲ, ਜੋ ਭੀਮ ਚੰਦ ਨੇ ਕਿਹਾ ਉਹ ਤਾਂ ਤੂੰ ਸਾਨੂੰ ਕਿਹਾ ਹੀ ਨੀ, ਤੂੰ ਤਾਂ ਹੋਰ ਹੀ ਗੱਲਾਂ ਬਣਾ ਕੇ ਸਾਡੇ ਕੋਲ ਕਹੀਆਂ ਨੇ। ਰਾਜਾ ਭੀਮ ਚੰਦ ਦੇ ਕੋਲ ਜਿਸ ਵੇਲੇ ਤੂੰ ਸੀ, ਉਹਨੇ ਜਿਹੜੇ ਬੋਲ ਬੋਲੇ ਸਨ, ਉਹਨੇ ਜੋ ਕਿਹਾ ਸੀ ਉਹ ਤੂੰ ਚੰਗੀ ਤਰ੍ਹਾਂ ਸੁਣਿਆ ਹੈ।
ਗਰਬਤ ਬਚਨ ਕਹੇ ਤਿਨ ਜਹਾਂ।
ਬੜੇ ਅਹੰਕਾਰ ਦੇ ਵਿਚ ਹਉਮੈ ਦੇ ਵਿਚ ਬੋਲ ਬੋਲੇ ਸੀ ਭੀਮ ਚੰਦ ਨੇ, ਜਿਹੜੇ ਬੋਲ ਉਹਨੇ ਬੋਲੇ ਸਨ ਉਸ ਵਕਤ ਜਿਸ ਵੇਲੇ ਤੂੰ ਕੋਲ ਸੀ ਔਰ ਉਹਦੇ ਖਾਸ ਅਹਿਲਕਾਰ ਕੋਲ ਸੀ। ਤੁਹਾਡੇ ਵਿਚ ਰਾਜੇ ਭੀਮ ਚੰਦ ਨੇ ਬੜੇ ਹੰਕਾਰ ਦੇ ਵਿਚ ਆ ਕੇ, ਆਪਣੇ ਰਾਜ ਭਾਗ ਦੇ ਨਸ਼ੇ ਵਿਚ ਆ ਕੇ ਉਹਨੇ ਬੜੇ ਭੈੜੇ ਬੋਲ ਬੋਲੇ ਹਨ।
300 ਕਿਮ ਹੋਏ ਮੇਲ ਹਮਾਰਾ ਕਰੈ ਕਪਟ ਕਪਟੀ ਕੂੜਿਆਰਾ।
ਇਹ ਕੁਤਵਾਲ ਇਹ ਦੱਸਣਾ ਕਰ ਵੀ ਐਸੇ ਰਾਜੇ ਦੇ ਨਾਲ ਸਾਡਾ ਮੇਲ ਕਿਵੇਂ ਹੋ ਸਕਦਾ, ਜਿਹੜਾ ਰੱਜ ਕੇ ਕੂੜਾ ਹੈ, ਰੱਜ ਕੇ ਕਪਟੀ ਹੈ, ਰੱਜ ਕੇ ਝੂਠਾ ਹੈ, ਜਿਹਦੇ ਅੰਦਰ ਕੂੜ ਤੇ ਕਪਟ ਭਰਿਆ ਹੋਇਆ, ਉਹਦੇ ਨਾਲ ਭਲਾ ਸਾਡਾ ਮੇਲ ਕਿਵੇਂ ਹੋ ਸਕਦਾ ਹੈ, ਕਿ ਜਿਹੜਾ ਮੂੰਹ ਤੋਂ ਕੁਝ ਹੋਰ ਕਹਿੰਦਾ ਤੇ ਅੰਦਰੋਂ ਕੁਝ ਹੋਰ ਹੈ।
ਕਹੋ ਕਿ ਮੂਸੋਂ ਬਿਗੜੇ ਜਬੈ।
ਇੱਥੋਂ ਤੱਕ ਵੀ ਭੀਮ ਚੰਦ ਨੇ ਤੈਨੂੰ ਕਿਹਾ, ਕੁਤਵਾਲ ਤੈਨੂੰ ਮੇਰੇ ਅੱਗੇ ਝੂਠ ਬੋਲਣ ਦੀ ਲੋੜ ਨੀ, ਸਾਨੂੰ ਪਤਾ ਹੈ ਕਿ ਭੀਮ ਚੰਦ ਨੇ ਕਿਹੜੀਆਂ ਗੱਲਾਂ ਕਹੀਆਂ। ਉਹਨੇ ਇਹ ਵੀ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਨਾਲ ਵਿਗੜ ਜਾਣਗੇ,
ਕਿਸ ਥਲ ਬਸੈ ਜਾਏ ਗੁਰ ਤਬੈ,
ਗੁਰੂ ਜੀ ਕਿਹੜੀ ਜਗ੍ਹਾ ਤੇ ਰਹਿਣਗੇ, ਉਹਨਾਂ ਨੂੰ ਕਿਹੜੀ ਥਾਂ ਦੇ ਉੱਤੇ ਜਾ ਕੇ ਨਿਵਾਸ ਮਿਲੇਗਾ, ਜੇ ਉਹ ਮੇਰੀ ਰਿਆਸਤ ਵਿਚੋਂ ਮੈਂ ਉਹਨਾਂ ਨੂੰ ਕੱਢ ਦਿਆਂ, ਤੇ ਹਿੰਦੁਸਤਾਨ ਦੇ ਵਿਚ ਕੋਈ ਐਸੀ ਜਗ੍ਹਾ ਨਹੀਂ ਹੈ ਜਿੱਥੇ ਜਾ ਕੇ ਉਹ ਰਹਿ ਸਕਣ ਜੇ ਮੇਰੇ ਨਾਲ ਵਿਗੜਦੇ ਹਨ।
ਦਿੱਲੀ ਪਤ ਕੇ ਸੰਗ ਵਿਗਾੜੇ।
ਉਹਨੇ ਇਹ ਵੀ ਕਿਹਾ ਕਿ ਸਾਡਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵਿਗਾੜ ਪਿਆ ਹੋਇਆ, ਔਰੰਗਜ਼ੇਬ ਦੇ ਨਾਲ ਸਾਡਾ ਕੰਮ ਵਿਗੜਿਆ ਹੋਇਆ।
ਗੁਰ ਵਡੇ ਬੈਕੁੰਠ ਸਿਦਾਰੇ।
ਉੱਥੇ ਸਾਡੇ ਵੱਡੇ ਸਤਿਗੁਰੂ ਜੀ ਬੈਕੁੰਠ ਗਏ ਨੇ, ਸੱਚਖੰਡ ਗਏ ਨੇ, ਸ਼ਹੀਦੀ ਦਾ ਜਾਮਾ ਪ੍ਰਾਪਤ ਉਹਨਾਂ ਨੇ ਜਾਮ ਪ੍ਰਾਪਤ ਕੀਤਾ ਹੈ।
ਸੋ ਆਸ਼ਾ ਕਿਆ ਸਮਝ ਮਾਨੀ ਰਾਖੇ ਹਿੰਦਨ ਲਾਜ ਮਹਾਨੀ।
ਸਾਡੇ ਵੱਡੇ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੇ ਵੀ ਕਿੰਤੂ ਕੀਤਾ ਕਿ ਜੇ ਗੁਰੂ ਕਰਾਮਾਤੀ ਹੁੰਦੇ ਤੇ ਉੱਥੇ ਆਪਣੀ ਅਜ਼ਮਤ ਨਾ ਵਿਖਾਉਂਦੇ, ਪਰ ਉਸ ਮੂਰਖ ਤੇ ਮਾਨੀ ਰਾਜੇ ਭੀਮ ਚੰਦ ਨੂੰ ਗੁਰੂ ਸਾਹਿਬ ਦਾ ਆਸ਼ਾ ਕਿੱਥੇ ਸਮਝ ਆਉਣਾ ਸੀ, ਉਹਨੂੰ ਸਤਿਗੁਰਾਂ ਦੇ ਆਸ਼ੇ ਬਾਰੇ ਕੀ ਸਮਝ ਆਉਣਾ ਸੀ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਹਿੰਦੂ ਧਰਮ ਦੀ ਲਾਜ ਰੱਖਣ ਵਾਸਤੇ ਦਿੱਤੀ ਹੈ, ਹਿੰਦੂ ਧਰਮ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਇਸ ਆਸ਼ੇ ਨੂੰ, ਸਤਿਗੁਰਾਂ ਦੇ ਗੂੜ ਆਸ਼ੇ ਨੂੰ ਮਾਨੀ ਤੇ ਹੰਕਾਰੀ ਰਾਜਾ ਭੀਮ ਚੰਦ ਕੀ ਸਮਝੇਗਾ, ਕੀ ਜਾਣੇਗਾ।
ਸੀਸ ਦਲੀਸ਼ਰ ਕੇ ਹੋਏ ਆਪੇ ਤਨ ਤਜ ਗਏ ਸੁਮਤ ਸੇ ਜਾਪੇ।
ਦਲੀਸ਼ਰ ਔਰੰਗਜ਼ੇਬ ਦੇ ਸਿਰ ਦੇ ਉੱਤੇ ਉਹਨਾਂ ਨੇ ਆਪਣੇ ਸਰੀਰ ਦਾ ਠੀਕਰਾ ਭੰਨਿਆ ਔਰ ਉਹ ਆਪਣਾ ਤਨ ਤਜ ਕੇ ਸਰੀਰ ਤਿਆਗ ਕੇ ਆਪ ਆਪਣੀ ਮਹਾਰਾਜ ਗੁਰੂ ਕਲਗੀ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ ਔਰ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਉੱਤੇ ਉਹਨਾਂ ਨੇ ਆਪਣਾ ਸਰੀਰ ਦਾ ਠੀਕਰਾ ਭੰਨ ਕੇ ਇਹਦੇ ਪਾਪਾਂ ਦਾ ਘੜਾ ਭਰਿਆ ਹੈ।
ਜਗ ਮੈਂ ਸਿਰ ਰਿਓ ਨਾ ਕੋਏ ਜੋ ਉਪਜੈ ਸਭ ਬਿਨਸਤ ਸੋਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਬਚਨ ਹਨ ਕਿ ਇਸ ਜਗਤ ਦੇ ਵਿਚ ਕੋਈ ਵੀ ਸਥਿਤ ਨਹੀਂ ਹੈ, ਕੋਈ ਵੀ ਸਦਾ ਵਾਸਤੇ ਰਹਿਣ ਵਾਲਾ ਨਹੀਂ ਹੈ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਤਾਂ ਸਤਿਗੁਰੂ ਜੀ ਨੇ ਵੀ ਬਚਨ ਕਹੇ ਨੇ, ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ। ਇਹ ਸੰਸਾਰ ਦੇ ਵਿਚ ਜੋ ਉਪਜਿਆ ਹੈ ਉਸਨੇ ਬਿਨਸਣਾ ਹੈ।
ਤੋ ਸੁਣੋ ਜੇ ਪਰ ਉਪਕਾਰੇ ਤਜੈ ਸਰੀਰ ਮਹਾ ਮਤ ਧਾਰੇ।
ਭਗਵਾਨ ਫਿਰ ਵੀ ਇਹ ਗੱਲ ਤੂੰ ਧਿਆਨ ਨਾਲ ਸੁਣ ਲੈ ਤੇ ਭੀਮ ਚੰਦ ਨੂੰ ਜਾ ਕੇ ਦੱਸ ਵੀ ਦੇਈ ਕਿ ਜਿਹੜੇ ਪਰਉਪਕਾਰੀ ਹੁੰਦੇ ਨੇ ਨਾ ਉਹ ਆਪਣਾ ਸਰੀਰ ਪਰਉਪਕਾਰ ਵਾਸਤੇ ਤਜਦਿਆਂ ਦੇਰੀ ਨਹੀਂ ਲਾਉਂਦੇ। ਜਿਹੜੇ ਪਰਉਪਕਾਰੀ ਹੁੰਦੇ ਨੇ ਉਹ ਆਪਣਾ ਤਨ ਤਜਦਿਆਂ ਦੇਰੀ ਨਹੀਂ ਲਾਉਂਦੇ, ਪਰਉਪਕਾਰ ਵਾਸਤੇ ਉਹ ਆਪਣਾ ਤਨ ਤਿਆਗਦੇ ਹਨ।
ਸੇ ਜਗ ਮੈਂ ਜੀਵਤ ਹੀ ਜਾਨੋ।
ਜਿਹੜੇ ਪਰਉਪਕਾਰ ਵਾਸਤੇ ਆਪਣਾ ਤਨ ਤਿਆਗਦੇ ਨੇ ਉਹ ਇਸ ਜਗਤ ਵਿਚ ਜੀਵਦੇ ਹੀ ਜਾਣੇ ਜਾਂਦੇ ਨੇ, ਉਹਨਾਂ ਦੀ ਕਦੇ ਮੌਤ ਹੁੰਦੀ ਨੀ ਜਿਹੜੇ ਪਰਉਪਕਾਰ ਵਾਸਤੇ ਕੁਰਬਾਨੀ ਦੇ ਦੇ।
ਸੋ ਜਸ ਜਾ ਕੇ ਭਲੇ ਪਰਮਾਨੋ।
ਹਰ ਜਗ੍ਹਾ ਤੇ ਜਿੱਥੇ ਕਿੱਥੇ ਉਹਨਾਂ ਦਾ ਸੁਜਸ ਹੁੰਦਾ ਹੈ ਉਹਨਾਂ ਦੀ ਵਡਿਆਈ ਸਾਰੇ ਪਾਸੇ ਪ੍ਰਮਾਣਕ ਹੁੰਦੀ ਹੈ।
ਕਿਉਂ ਨਾ ਵਿਚਾਰ ਮੈਂ ਦੇਖਾ।
ਇਸ ਗੱਲ ਦੀ ਵਿਚਾਰ ਰਾਜੇ ਭੀਮ ਚੰਦ ਨੇ ਕਿਉਂ ਨਹੀਂ ਕੀਤੀ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਰਉਪਕਾਰ ਵਾਸਤੇ ਆਪਣਾ ਤਨ ਤਜਿਆ ਔਰ ਉਹ ਸਦਾ ਹੀ ਸੰਸਾਰ ਦੇ ਵਿਚ ਹਾਜ਼ਰ ਨੇ, ਹਰ ਜਗ੍ਹਾ ਤੇ ਹਾਜ਼ਰ ਨੇ, ਹਰ ਥਾਂ ਤੇ ਉਹਨਾਂ ਦਾ ਸੁਜਸ ਹੈ, ਇਹ ਗੱਲ ਉਹਨੇ ਆਪਣੇ ਮਨ ਵਿਚ ਕਿਉਂ ਨਹੀਂ ਵਿਚਾਰੀ?
ਆਪਣੇ ਵੱਡੇ ਕਰ ਕਰੋ ਪਰਖਾ।
ਉਹਨੂੰ ਆਪਣੇ ਵੱਡਿਆਂ ਦੀ ਪਰਖ ਕਰਨੀ ਚਾਹੀਦੀ ਹੈ।
ਕੋ ਜੀਵਤ ਹੈ ਜਗਤ ਮਝਾਰੇ ਬਾਬਰ ਆਦਿਕ ਦਲ ਬਲ ਭਾਰੇ।
ਦੇਖਣਾ ਚਾਹੀਦਾ ਭੀਮ ਚੰਦ ਨੂੰ ਵੀ ਉਹਦੇ ਕਿੰਨੇ ਵੱਡੇ ਵਡੇਰੇ ਰਾਜੇ ਹੋਏ ਨੇ, ਉਹਨਾਂ ਦਾ ਨਾਂ ਤੱਕ ਅੱਜ ਕੋਈ ਨਹੀਂ ਜਾਣਦਾ। ਹੋਏ ਤੇ ਮਰ ਕੇ ਚਲੇ ਗਏ, ਬਿਨਸ ਗਏ। ਬਾਬਰ ਵਰਗੇ ਵੀ, ਹਮਾਯੂ ਵਰਗੇ ਵੀ, ਜਿਨ੍ਹਾਂ ਦੀ ਬੜੀ ਬੜੀ ਵੱਡੀ ਫੌਜ ਸੀ, ਜਿਹੜੇ ਕੁੱਲ ਸਾਰੇ ਹਿੰਦੁਸਤਾਨ ਦੇ ਮਾਲਕ ਸਨ ਤੇ ਬੜੇ ਵੱਡੇ ਭਾਰੀ ਦਲ ਤੇ ਬਲ ਦੇ ਮਾਲਕ ਸਨ।
ਸਕਲ ਕਾਲ ਕੇ ਅਹ ਚਬੀਨਾ।
ਉਹਨਾਂ ਵਿਚੋਂ ਅੱਜ ਕੌਣ ਜੀਵਦਾ ਹੈ, ਕੌਣ ਰਿਹਾ ਹੈ, ਇਹਦਾ ਨਾਂ ਅੱਜ ਲੋਕ ਜਾਣਦੇ ਨੇ। ਸਾਰੇ ਬਿਨਸ ਗਏ ਨੇ, ਉਹਨਾਂ ਦੇ ਨਾਂ ਦੇ ਸਿੱਕੇ ਚੱਲਦੇ ਸੀ, ਅੱਜ ਉਹਨਾਂ ਦੇ ਨਾਂ ਤੱਕ ਲੋਕਾਂ ਨੂੰ ਭੁੱਲ ਚੁੱਕੇ ਨੇ। ਪਰ ਜਿਨ੍ਹਾਂ ਨੇ ਪਰਉਪਕਾਰ ਵਾਸਤੇ ਤਨ ਤਿਆਗਿਆ ਉਹ ਸਦਾ ਜੀਵਦੇ ਨੇ ਔਰ ਉਹਨਾਂ ਦਾ ਨਾਂ ਰਹਿੰਦੇ ਸੰਸਾਰ ਤੱਕ ਅਟਲ ਰਹਿੰਦਾ ਔਰ ਸਾਰੀ ਦੁਨੀਆਂ ਉਹਨਾਂ ਦਾ ਨਾਂ ਲੈ ਕੇ ਆਪਣਾ ਸੀਸ ਝੁਕਾਉਂਦੀ ਹੈ।
ਧਨ ਸੇ ਪ੍ਰਾਣੀ ਜਿਨ ਜਸ ਲੀਨਾ।
ਇਹ ਸੰਸਾਰ ਦੇ ਵਿਚ ਸਾਰੇ ਕਾਲ ਦੇ ਚਬੀਨਾ ਹਨ, ਕਾਲ ਦੀ ਖੁਰਾਕ ਹਨ, ਪਰ ਉਹ ਪ੍ਰਾਣੀ ਧਨ ਹਨ ਜਿਹੜੇ ਸਮਾਤ ਲੋਕ ਦੀ ਧਰਤੀ ਤੇ ਜਸ ਪ੍ਰਾਪਤ ਕਰਦੇ ਨੇ, ਵਡਿਆਈ ਪ੍ਰਾਪਤ ਕਰਦੇ ਨੇ ਪਰਉਪਕਾਰ ਕਰਕੇ।
ਰਾਜੇ ਕੰਨੋ ਕਹੋ ਕੁਟਵਾਰ ਕਰਾਮਾਤ ਹੈ ਕਹਿਰ ਉਦਾਰ।
ਰਾਜੇ ਭੀਮ ਚੰਦ ਨੂੰ ਸਾਡੇ ਵੱਲੋਂ ਕਹਿ ਦੇਈ ਜਾ ਕੇ ਕੁਤਵਾਲ ਕਿ ਉਹ ਕਰਾਮਾਤ ਵੇਖਣ ਦੀ ਇੱਛਾ ਰੱਖਦਾ ਨਾ, ਕਹਿੰਦਾ ਵੀ ਜੇ ਗੁਰੂ ਸਰਬਾਗ ਹੈ ਤਾਂ ਕਰਾਮਾਤ ਵਿਖਾਉਂਦਾ, ਤਾਂ ਉਹਨੂੰ ਜਾ ਕੇ ਕਹਿ ਦੇਈ ਕਿ ਕਰਾਮਾਤ ਕਹਿਰ ਦਾ ਨਾਮ ਹੈ। ਜਿਹੜੀ ਕਰਾਮਾਤ ਹੈ ਉਹ ਕਹਿਰ ਦਾ ਨਾਮ ਹੈ।
ਕਪਟਪੂਰ ਕਰ ਕਹਿਰ ਨਾ ਜਾਤੇ।
ਉਹਨੂੰ ਕਹਿ ਦਿਓ ਕਿ ਕਪਟ ਕਰਕੇ, ਛਲ ਕਰਕੇ, ਝੂਠ ਬੋਲ ਕੇ ਉਹ ਸਾਡੇ ਕੋਲੋਂ ਕਹਿਰ ਦੀ ਮੰਗ ਨਾ ਕਰੇ, ਕਿਉਂਕਿ ਕਰਾਮਾਤ ਹੈ ਹੀ ਕਹਿਰ ਦਾ ਨਾਮ, ਔਰ ਉਹ ਸਾਡੇ ਕੋਲੋਂ ਕਰਾਮਾਤ ਜੋ ਕਹਿਰ ਰੂਪ ਹੈ ਉਸ ਕਹਿਰ ਦੀ ਮੰਗ ਸਾਡੇ ਕੋਲੋਂ ਨਾ ਕਰੇ।
ਸਰਲ ਹਿਰਦੇ ਹਰ ਸਿਮਰਨ ਰਚੈ।
ਔਰ ਆਪਣੇ ਹਿਰਦੇ ਨੂੰ ਸਰਲ ਕਰਕੇ ਪਰਮਾਤਮਾ ਦਾ ਸਿਮਰਨ ਕਰੇ, ਪਰਮੇਸ਼ਰ ਦਾ ਸਿਮਰਨ ਕਰੇ।
ਗੁਰ ਕਰ ਸਰਬ ਵਸਤ ਤੇ ਪੂਰਨ ਸ਼ਰਧਾ ਤੇ ਪ੍ਰਾਪਤ ਹੋਏ ਤੁਰਨ।
ਗੁਰੂ ਘਰ ਦੇ ਵਿਚ ਸਾਰੀਆਂ ਵਸਤੂਆਂ ਨੇ, ਸਰਬ ਵਸਤੂਆਂ ਕਰਕੇ ਗੁਰੂ ਘਰ ਦੇ ਵਿਚ ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਇੱਥੇ ਪੜਿਆ ਜਾਂਦਾ ਕਿ ਸਭ ਕੁਝ ਹੈ ਗੁਰੂ ਘਰ ਦੇ ਵਿਚ, ਪਰ ਜਿਹੜਾ ਕੋਈ ਸ਼ਰਧਾ ਰੱਖਦਾ ਹੈ ਗੁਰੂ ਘਰ ਤੇ, ਭਾਵਨਾ ਰੱਖਦਾ ਹੈ, ਉਹਨੂੰ ਤਾਤਕਾਲ ਉਹੀ ਵਸਤੂ ਮਿਲ ਜਾਂਦੀ ਹੈ ਜਿਹਦੀ ਉਹ ਇੱਛਾ ਕਰਕੇ ਆਉਂਦਾ ਹੈ।
ਜੇ ਕੋ ਬੁਰਾ ਕਰੇ ਕਿਸ ਭਾਂਤੇ,
ਕੋਈ ਗੁਰੂ ਘਰ ਦੇ ਨਾਲ ਬੁਰਾ ਕਰਨਾ ਚਾਹੇ, ਕਿਸੇ ਵੀ ਪ੍ਰਕਾਰ ਨਾਲ ਬੁਰਾ ਕਰਨਾ ਚਾਹੇ,
ਨਹਿ ਸੰਕਟ ਤੇ ਭੂਮ ਪਪਾਤੇ,
ਉਸ ਇਸ ਉਪਾਤੀ ਨੂੰ ਇਸ ਧਰਤੀ ਦੇ ਉੱਤੇ ਫਿਰ ਸੰਕਟ ਹੀ ਸੰਕਟ ਮਿਲਦੇ ਨੇ, ਦੁੱਖ ਹੀ ਦੁੱਖ ਮਿਲਦੇ ਹਨ।
ਦੁੱਧ ਪੁੱਤ ਤਨ ਧਾਮ ਮਾਨੇ,
ਨਹੀਂ ਤਾਂ ਗੁਰੂ ਘਰ ਦੇ ਵਿਚ ਦੁੱਧ ਪੁੱਤ ਧਨ ਸੰਪਦਾ ਸਭ ਕੁਝ ਹੈ।
ਗਨ ਬਾਜੀ ਗਨ ਰਤਨ ਖਜਾਨੇ,
ਸੈਂਕੜੇ ਹਾਥੀ ਘੋੜੇ ਤੇ ਅਨੇਕਾਂ ਰਤਨਾਂ ਦੇ ਖਜਾਨੇ ਹਨ।
ਗੁਰ ਘਰ ਮੈਂ ਉੱਤਮ ਏਕਨੇ, ਪਾਵੈ ਸੋ ਸੇਵਕ ਜੋ ਬਨੇ।
ਗੁਰੂ ਘਰ ਦੇ ਵਿਚ ਸਾਰੀਆਂ ਉੱਤਮ ਵਸਤੂਆਂ ਨੇ, ਸਾਰੀਆਂ ਉੱਤਮ ਚੀਜ਼ਾਂ ਨੇ, ਪਰ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਹੜਾ ਗੁਰੂ ਘਰ ਦਾ ਸੇਵਕ ਬਣ ਜਾਂਦਾ ਹੈ। ਜਿਹੜਾ ਸੇਵਕ ਬਣ ਜਾਏ ਉਹਨੂੰ ਇਹ ਸਾਰੀਆਂ ਵਸਤੂਆਂ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ।
ਕੋਈ ਹੰਕਾਰੀ ਓਜ ਜਨਾਵੈ,
ਜੇ ਕੋਈ ਹੰਕਾਰੀ ਬਣ ਕੇ ਗੁਰੂ ਘਰ ਤੇ ਆਪਣਾ ਬਲ ਵਿਖਾਣਾ ਚਾਹੇ, ਆਪਣੀ ਤਾਕਤ ਵਿਖਾਣਾ ਚਾਹੇ,
ਗੁਰ ਘਰ ਤੇ ਪ੍ਰਤੀਕੂਲ ਬਲ ਆਵੇ,
ਗੁਰੂ ਘਰ ਵੱਲੋਂ ਉਹਨੂੰ ਫਿਰ ਅੱਗੋਂ ਪ੍ਰਤੀਕੂਲ ਹੀ ਉਲਟਾ ਹੀ ਬਣ ਕੇ ਆਉਂਦਾ। ਜਿਸ ਤਰ੍ਹਾਂ ਦੀ ਬਿਰਤੀ ਲੈ ਕੇ ਆਉਂਦਾ ਫਿਰ ਉਹਨੂੰ ਅੱਗੋਂ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ।
ਬਲ ਤੇ ਕਰੇ ਜਾਚਨਾ ਜੋਏ, ਖਰਗ ਧਾਰ ਤੇ ਪ੍ਰਾਪਤ ਹੋਏ।
ਕਹਿੰਦੇ ਜੇ ਕੋਈ ਬਲ ਦੇ ਨਾਲ ਆ ਕੇ ਮੰਗਣਾ ਚਾਹੇ ਨਾ ਗੁਰੂ ਘਰ ਦੇ ਵਿਚੋਂ ਕਿ ਮੈਂ ਆਪਣੀ ਤਾਕਤ ਨਾਲ ਮੰਗ ਕੇ ਲੈ ਜਾ, ਇਹ ਚੀਜ਼ ਖੋ ਕੇ ਲੈ ਜਾ, ਤੇ ਜੇ ਕੋਈ ਬਲ ਨਾਲ ਮੰਗਣਾ ਚਾਹੇ ਤੇ ਉਹਨੂੰ ਫਿਰ ਅੱਗੇ ਤੇਗ ਦੀ ਧਾਰ ਦਾ ਸਾਹਮਣਾ ਕਰਨਾ ਪੈਂਦਾ। ਖੜਗ ਧਾਰ ਦਾ ਮਤਲਬ ਤੇਗ ਦੀ ਧਾਰ, ਉਹਨੂੰ ਫਿਰ ਤੇਗ ਦੀ ਧਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਭੀਮ ਚੰਦ ਜੋ ਬੈਠੇ ਕੰਤ, ਕਰਿਓ ਅਮਾਤਨ ਸੰਗ ਮਤੰਤ।
ਖਾਲਸਾ ਜੀ, ਇਹ ਜਿਹੜੀਆਂ ਸਾਰੀਆਂ ਗੱਲਾਂ ਗੁਰੂ ਕਲਗੀਧਰ ਜੀ ਨੇ ਕਹੀਆਂ ਨੇ ਨਾ, ਦਰਅਸਲ ਇਹ ਸਾਰੀਆਂ ਗੱਲਾਂ ਰਾਜੇ ਭੀਮ ਚੰਦ ਨੇ ਇਕਾਂਤ ਵਿਚ ਬਹਿ ਕੇ ਆਪਣੇ ਪੰਜ ਚਾਰ ਖਾਸ ਬੰਦਿਆਂ ਨੂੰ ਹੀ ਕਹੀਆਂ ਸੀ। ਉਨ੍ਹਾਂ ਵਿਚ ਇਹ ਕੁਤਵਾਲ ਵੀ ਬੈਠਾ ਸੀ। ਕੋਤਵਾਲ ਸੋਚਣ ਲੱਗਾ ਵੀ ਇਹ ਗੱਲਾਂ ਗੁਰੂ ਸਾਹਿਬ ਤੱਕ ਕਿਵੇਂ ਪਹੁੰਚ ਗਈਆਂ, ਕਿਉਂਕਿ ਇਹ ਸਾਰੀਆਂ ਗੱਲਾਂ ਤਾਂ ਰਾਜੇ ਭੀਮ ਚੰਦ ਨੇ ਇਕਾਂਤ ਵਿਚ ਸਾਡੇ ਪੰਜ ਚਾਰ ਬੰਦਿਆਂ ਦੇ ਵਿਚ ਹੀ ਕਹੀਆਂ ਹਨ।
ਸ੍ਰੀ ਸਤਿਗੁਰ ਸਭ ਜਬੈ ਬਖਾਨਾ, ਸੁਨ ਕੁਤਵਾਲ ਪਇਓ ਹੈਰਾਨਾ।
ਜਿਹੜੀਆਂ ਗੱਲਾਂ ਰਾਜੇ ਭੀਮ ਚੰਦ ਨੇ ਇਕਾਂਤ ਵਿਚ ਕਹੀਆਂ ਸੀ ਪੰਜ ਚਾਰ ਬੰਦਿਆਂ ਵਿਚ ਹੀ, ਸਿਰਫ ਜਿਹੜੇ ਉਹਦੇ ਖਾਸ ਬੰਦੇ ਸਨ, ਇਹ ਗੱਲਾਂ ਜਦੋਂ ਗੁਰੂ ਕਲਗੀਧਰ ਜੀ ਨੇ ਕਹੀਆਂ ਨਾ ਕਿ ਭੀਮ ਚੰਦ ਨੇ ਇਹ ਬਾਤਾਂ ਕਹੀਆਂ ਨੇ, ਤੇ ਸੁਣ ਕੇ ਜਿਹੜਾ ਉਹ ਕੋਤਵਾਲ ਸੀ ਬੜਾ ਹੈਰਾਨ ਹੋਇਆ, ਬਹੁਤ ਜ਼ਿਆਦਾ ਹੈਰਾਨ ਹੋ ਕੇ ਸੋਚਣ ਲੱਗਾ,
ਮੋਤੇ ਪ੍ਰਥਮ ਨਹੀਂ ਕੋ ਆਇਓ।
ਸੋਚਣ ਲੱਗਾ ਉਹ ਕੋਤਵਾਲ ਕਿ ਮੇਰੇ ਤੋਂ ਪਹਿਲਾਂ ਤਾਂ ਗੁਰੂ ਜੀ ਕੋਲ ਕੋਈ ਨਹੀਂ ਆਇਆ, ਮੈਂ ਹੀ ਆਇਆ।
ਥੋਰੇ ਨਰਸੋ ਮਤਾ ਪਕਾਇਓ,
ਇਹ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਕਹੀਆਂ ਨੇ, ਜਿਹੜੀਆਂ ਰਾਜੇ ਭੀਮ ਚੰਦ ਨੇ ਸਾਡੇ ਵਿਚ ਕਹੀਆਂ ਸਨ, ਬਿਲਕੁਲ ਥੋੜੇ ਬੰਦੇ ਸਨ, ਪੰਜ ਚਾਰ ਬੰਦੇ ਸੀ ਖਾਸ ਜਿਨ੍ਹਾਂ ਦੇ ਵਿਚ ਰਾਜੇ ਭੀਮ ਚੰਦ ਨੇ ਇਹ ਗੱਲਾਂ ਇਹ ਬੋਲ ਕਹੇ ਸਨ।
ਘੱਟ ਘੱਟ ਕੇ ਇਹ ਅੰਤਰ ਜਾਮੇ, ਤੈ ਕੀ ਕਹੀ ਲਖੀ ਸਭ ਸਵਾਮੀ।
ਕੋਤਵਾਲ ਸਤਿਗੁਰਾਂ ਦੀ ਮਹਿਮਾ ਸਮਝ ਗਿਆ ਕਿ ਗੁਰੂ ਸਾਹਿਬ ਘੱਟ ਘੱਟ ਦੇ ਅੰਤਰ ਜਾਮੀ ਨੇ, ਇਹ ਘੱਟ ਘੱਟ ਦੇ ਜਾਣਨ ਵਾਲੇ ਜਾਣਨਹਾਰ ਨੇ। ਉਥੇ ਜੋ ਰਾਜੇ ਭੀਮ ਚੰਦ ਦੇ ਕੋਲ ਕਿਹਾ ਗਿਆ ਹੈ ਉਹ ਸਾਰੀਆਂ ਗੱਲਾਂ ਇਨ੍ਹਾਂ ਨੇ ਇੱਥੇ ਬੈਠਿਆਂ ਜਾਣ ਲਈਆਂ ਨੇ।
ਮੈਂ ਮਾਮਾਨ ਮੈਦ ਮਹੀਆਨਾ,
ਸਤਿਗੁਰਾਂ ਦੀ ਵੱਡੀ ਤੋਂ ਵੱਡੀ ਭਾਰੀ ਮਹਿਮਾ ਨੂੰ ਇਸ ਕੋਤਵਾਲ ਨੇ ਜਾਣਿਆ ਹੈ।
ਇਹ ਸਭ ਕੇ ਮਾਲਕ ਭਗਵਾਨਾ,
ਸਮਝ ਗਿਆ ਵੀ ਇਹ ਵੱਡਿਆਂ ਤੋਂ ਵੱਡੇ ਨੇ, ਪੂਰੇ ਸਾਰਿਆਂ ਦੇ ਮਾਲਕ ਨੇ, ਸਾਰਿਆਂ ਦੇ ਭਗਵਾਨ ਤੇ ਸਾਰਿਆਂ ਦੇ ਨਾਥ ਹਨ।
ਬਿਨਤੀ ਕਰ ਉਠਿਓ ਤਤਕਾਲਾ,
ਉਸ ਵਕਤ ਕੋਤਵਾਲ ਉੱਠ ਕੇ ਖਲੋ ਗਿਆ, ਇੰਨਾ ਜ਼ਿਆਦਾ ਸਤਿਗੁਰਾਂ ਤੋਂ ਪ੍ਰਭਾਵਿਤ ਹੋਇਆ ਜਦੋਂ ਇਹਨੇ ਵੇਖਿਆ ਵੀ ਇਹਨਾਂ ਨੇ ਤਾਂ ਮੇਰੇ ਬਿਨਾਂ ਦੱਸਿਆ ਸਾਰੀਆਂ ਗੱਲਾਂ ਉੱਥੋਂ ਦੀਆਂ ਜਾਣ ਲਈਆਂ ਜੋ ਭੀਮ ਚੰਦ ਨੇ ਕਹੀਆਂ ਸੀ। ਇਹ ਤਾਂ ਅੰਤਰਯਾਮੀ ਨੇ, ਅੰਦਰ ਦੀਆਂ ਜਾਣ ਲੈਂਦੇ ਨੇ। ਇਹ ਜਾਣਦਿਆਂ ਸਾਰ ਹੈਰਾਨ ਹੋ ਕੇ ਕੋਤਵਾਲ ਉੱਠ ਕੇ ਖਲੋ ਗਿਆ ਤੇ ਖਲੋ ਕੇ ਨੇ ਆਪਣੇ ਦੋਵੇਂ ਹੱਥ ਜੋੜ ਲਏ।
ਖਰੇ ਹੋਏ ਕਰ ਸਮੁਖ ਕਿਰਪਾਲਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੱਥ ਜੋੜ ਕੇ ਬੜੀ ਭੈ ਭਾਵਨੀ ਨਾਲ ਉੱਠ ਖਲੋਤਾ।
ਮਨ ਮਲਿੰਦ ਮਨਿੰਦ।
ਔਰ ਇਹਨੇ ਆਪਣਾ ਮਨ ਗੁਰੂ ਸਾਹਿਬ ਦੇ ਚਰਨਾਂ ਦਾ ਉਸੇ ਵੇਲੇ ਭੌਰਾ ਬਣਾ ਦਿੱਤਾ। ਇਹ ਕੋਤਵਾਲ ਮਹਾਰਾਜ ਜੀ ਤੋਂ ਐਸਾ ਪ੍ਰਭਾਵਿਤ ਹੋਇਆ, ਇਹੋ ਜਿਹਾ ਪ੍ਰਭਾਵਿਤ ਹੋਇਆ ਕਿ ਇਹਨੇ ਆਪਣਾ ਮਨ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਮਲਿੰਦ ਭੌਰਾ ਬਣਾ ਦਿੱਤਾ।
ਮਕਰੰਦ ਪਗਨ ਅਰਬਿੰਦ।
ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੋਂ ਇਹ ਆਪਣੇ ਮਨ ਰੂਪੀ ਭੌਰੇ ਦੁਆਰਾ ਮਹਾਰਾਜ ਜੀ ਦੇ ਚਰਨਾਂ ਦੀ ਧੂੜੀ ਦਾ ਮਕਰੰਦ ਚਾਹੁੰਦਾ ਹੈ।
ਹੱਥ ਕੋ ਬੰਧਨ ਕੀਨ।
ਹੱਥ ਜੋੜ ਕੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਕੇ, ਜਿਵੇਂ ਡੰਡਾ ਡਿੱਗਦਾ ਹੈ, ਏਦਾਂ ਡਿੱਗ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਅੱਗੇ ਨਮਰ ਸੀਸ ਧਰ ਦੀਨ।
ਮਹਾਰਾਜ ਜੀ ਦੇ ਚਰਨਾਂ ਉੱਤੇ ਬੜੇ ਪਿਆਰ ਨਾਲ ਵਿਨਿਮਰ ਹੋ ਕੇ ਨੇ ਸਿਰ ਰੱਖਿਆ ਹੈ।
ਛਿਮੋ ਅਵਗਿਆ ਜੇ ਤੱਕ ਮੇਰੇ।
ਬੇਨਤੀ ਕਰਕੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਬਖਸ਼ ਲੋ, ਮੈਂ ਬੜੀ ਵੱਡੀ ਅਵਗਿਆ ਕੀਤੀ ਤੁਹਾਡੀ ਸਭਾ ਚ ਆ ਕੇ। ਮੇਰੇ ਕੋਲੋਂ ਬੜਾ ਵੱਡਾ ਭਾਰੀ ਅਨਾਦਰ ਹੋਇਆ ਆਪ ਜੀ ਦਾ ਤੁਹਾਡੀ ਸਭਾ ਵਿਚ ਆ ਕੇ, ਕਿਉਂਕਿ ਪਹਿਲਾਂ ਇਹਨੇ ਝੂਠ ਬੋਲਿਆ ਸੀ, ਕਪਟ ਤੇ ਫਰੇਬ ਨਾਲ ਮਹਾਰਾਜ ਜੀ ਨੂੰ ਬਚਨ ਕਹੇ ਸਨ ਕਿ ਸ਼ਾਇਦ ਇਹਨਾਂ ਨੂੰ ਕੁਝ ਪਤਾ ਨਾ ਲੱਗੇਗਾ, ਪਰ ਜਦੋਂ ਇਹਨੇ ਵੇਖਿਆ ਕਿ ਤਾਂ ਅੰਤਰਯਾਮੀ ਨੇ ਸਭ ਕੁਝ ਜਾਣਦੇ ਨੇ, ਫਿਰ ਇਹ ਝੁਕ ਗਿਆ, ਹੱਥ ਜੋੜ ਕੇ ਕਹਿੰਦਾ, ਮਹਾਰਾਜ ਕਿਰਪਾ ਕਰਕੇ ਮੇਰੀ ਕੀਤੀ ਹੋਈ ਅਵਗਿਆ ਨੂੰ ਬਖਸ਼ ਲਓ।
ਕਹੀ ਕੁਟਿਲਤਾ ਕੋਰ ਕਰੇ ਰੇ।
ਮੈਂ ਤੁਹਾਡੇ ਚਰਨਾਂ ਵਿਚ ਕੁਟਲਤਾ ਸਹਿਤ ਝੂਠ ਬੋਲਿਆ ਹੈ, ਕੁਟਲ ਬਿਰਤੀ ਧਾਰਨ ਕਰਕੇ ਤੁਹਾਡੀ ਸਭਾ ਵਿਚ ਕੂੜ ਬੋਲਿਆ, ਮੈਂ ਇਹ ਬੜਾ ਵੱਡਾ ਗੁਨਾਹ ਬੜਾ ਵੱਡਾ ਪਾਪ ਕੀਤਾ ਹੈ।
ਛਿਮੋ ਅਨਜਾਨ ਪਨੇ ਮੈਂ ਜਾਨੋ।
ਮਹਾਰਾਜ ਕਿਰਪਾ ਕਰਕੇ ਮੈਨੂੰ ਛਿਮਾ ਕਰ ਦਿਓ, ਮੈਂ ਅਣਜਾਣ ਪੁਣੇ ਦੇ ਵਿਚ ਤੁਹਾਡੇ ਚਰਨਾਂ ਵਿਚ ਝੂਠ ਬੋਲਿਆ, ਅਣਜਾਣ ਪੁਣੇ ਵਿਚ ਆ ਕੇ ਤੁਹਾਡੀ ਸਭਾ ਵਿਚ ਝੂਠ ਬੋਲਿਆ ਹੈ।
ਸੇਵਕ ਲਗ ਕਰਨਾ ਠਾਨੋ।
ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਹੁਣ ਮੇਰੇ ਤੇ ਆਪਣੀ ਕਰੁਣਾ ਕਰ ਦਿਓ, ਮੇਰੇ ਤੇ ਦਇਆ ਕਰ ਦਿਓ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਤੁਹਾਡਾ ਦਾਸ ਹਾਂ।
ਤੁਮ ਸੋ ਕਪਟ ਰਚੈ ਗਿਆਨੇ।
ਮਹਾਰਾਜ ਮੈਂ ਹੁਣ ਸੱਚ ਦੱਸਦਾ ਜੋ ਉੱਥੇ ਹੋਇਆ, ਵੈਸੇ ਤਾਂ ਤੁਸੀਂ ਜਾਣਦੇ ਹੋ, ਪਰ ਮੈਂ ਹੁਣ ਸੱਚ ਦੱਸਦਾ ਕਿ ਰਾਜਾ ਭੀਮ ਚੰਦ ਤੁਹਾਡੇ ਨਾਲ ਕਪਟ ਕਰ ਰਿਹਾ, ਭੀਮ ਚੰਦ ਤੁਹਾਡੇ ਨਾਲ ਛਲ ਕਰਨਾ ਚਾਹੁੰਦਾ ਹੈ।
ਉਤੇ ਭਾਗ ਨਾ ਮੈਂ ਮਾ ਜਾਨੇ।
ਉਤੇ ਭਾਗ ਨੇ ਭੀਮ ਚੰਦ ਦੇ ਕੋਈ ਮਾੜੇ ਕਰਮ ਨੇ, ਉਹਦੇ ਪੂਰਵਲੇ ਜਨਮਾਂ ਦੇ ਕੋਈ ਭੈੜੇ ਕਰਮ ਨੇ, ਇਸ ਜਨਮ ਦੇ ਵੀ ਮਾੜੇ ਕਰਮ ਨੇ, ਜਿਸ ਕਰਕੇ ਉਹ ਤੁਹਾਡੀ ਮਹਿਮਾ ਨੂੰ ਨਹੀਂ ਜਾਣਦਾ ਔਰ ਅਗਿਆਨੀ ਹੋਇਆ ਫਿਰਦਾ ਹੈ।
ਕਿਮ ਛਲ ਪੁਜੈ ਆਪਕੇ ਸਾਥ।
ਮਹਾਰਾਜ ਉਹ ਖੋਟੇ ਭਾਗਾਂ ਵਾਲਾ ਤੁਹਾਡੀ ਮਹਿਮਾ ਨਹੀਂ ਜਾਣਦਾ, ਤੇ ਮਹਾਰਾਜ ਤੁਹਾਡੇ ਨਾਲ ਉਹਦਾ ਕੀਤਾ ਹੋਇਆ ਛਲ ਕਿਵੇਂ ਪੁੱਜ ਸਕਦਾ ਹੈ, ਕਿਵੇਂ ਉਹਦਾ ਕਪਟ ਤੁਹਾਡੇ ਨਾਲ ਨਿਭ ਸਕਦਾ ਹੈ।
ਤ੍ਰਿਲੋਕੀ ਜਿਮ ਫਲ ਆਤ।
ਤੁਹਾਡੇ ਅੱਗੇ ਤਾਂ ਸਭ ਕੁਝ ਇਸ ਤਰ੍ਹਾਂ ਵਿਦਤ ਹੈ, ਇਸ ਤਰ੍ਹਾਂ ਪ੍ਰਗਟ ਹੈ, ਤ੍ਰਿਲੋਕੀ ਦਾ ਗਿਆਨ ਇਸ ਤਰ੍ਹਾਂ ਵਿਦਤ ਹੈ ਜਿਵੇਂ ਹੱਥ ਦੀ ਤਲੀ ਤੇ ਕੋਈ ਫਲ ਰੱਖਿਆ ਸਾਹਮਣੇ ਦਿਸਦਾ ਹੈ, ਏਦਾਂ ਤ੍ਰਿਲੋਕੀ ਦਾ ਗਿਆਨ ਤੁਹਾਡੇ ਅੱਗੇ ਵਿਦਤ ਹੈ, ਪ੍ਰਗਟ ਹੈ।
ਪਰਾਧੀਨ ਅਮ ਭੂਪ ਸਦੀਵਾ।
ਮਹਾਰਾਜ ਅਸੀਂ ਸਦਾ ਪਰਾਧੀਨ ਹਾਂ, ਮੈਂ ਕੁਤਵਾਲ ਹਾਂ ਰਾਜੇ ਭੀਮ ਚੰਦ ਦਾ, ਔਰ ਸਦਾ ਉਹਦੇ ਅਧੀਨ ਹੋ ਕੇ ਰਹਿੰਦਾ ਹਾਂ, ਔਰ ਅਸੀਂ ਸਦਾ ਇਹੋ ਜਿਹੇ ਰਾਜਿਆਂ ਦੇ ਅਧੀਨ ਹੋ ਕੇ ਅਧੀਨਗੀ ਪ੍ਰਵਾਨ ਕਰਕੇ ਰਹਿੰਦੇ ਹਾਂ।
ਵਰਤੈ ਅਨਸਾਰੀ ਹਿਤ ਜੀਵਾ।
ਆਪਣੀ ਜੀਵਕਾ ਵਾਸਤੇ ਵੀ ਸਾਡੀ ਰੋਜੀ ਰੋਟੀ ਚੱਲਦੀ ਰਹੇ, ਇਸ ਕਰਕੇ ਸਾਨੂੰ ਇਹੋ ਜਿਹੇ ਕੂੜ ਕਪਟੀ ਰਾਜਿਆਂ ਦਾ ਕਿਹਾ ਮੰਨਣਾ ਪੈਂਦਾ, ਉਹਨਾਂ ਦੇ ਅਨੁਸਾਰੀ ਹੋ ਕੇ ਸਾਨੂੰ ਚੱਲਣਾ ਪੈਂਦਾ ਤਾਂ ਜੋ ਸਾਡੀ ਜੀਵਕਾ ਸਾਡੀ ਰੋਜੀ ਰੋਟੀ ਚੱਲਦੀ ਰਹੇ।
ਇਸ ਕਾਰਨ ਤੇ ਕਪਟ ਸਾਕੋਰ, ਏ ਪ੍ਰਭੂ ਠਾਨਿਓ ਆਨ ਹਜ਼ੂਰ।
ਇਸੇ ਕਾਰਨ ਕਰਕੇ ਮਹਾਰਾਜ ਅਸੀਂ ਮੈਂ ਤੁਹਾਡੇ ਕੋਲ ਆ ਕੇ ਝੂਠ ਬੋਲਿਆ, ਕਪਟ ਦੇ ਸਹਿਤ ਆਪ ਜੀ ਦੇ ਕੋਲ ਝੂਠ ਬੋਲਿਆ, ਹੇ ਪ੍ਰਭੂ इस तरह दा आप जी दी हजूरी विच आके मैं गुनाह कीता है, पाप कीता है।
करे ओ एकांत मतांत नरेंद्र,
महाराज जेड़ियां गल्लां तुसी दसियां ने राजे भीम चंद बारे, ए सारियां गल्लां राजे भीम चंद ने एकांत विच कहियां सी। ओदे नाल केवल तीन चार व्यक्ति, एक मैं सी, ओदे तीन चार होर वजीर सी, उना वेची राजे भीम चंद ने सारियां गल्लां कहियां सन।
हर पंचन तिगना हिन ब्रिंद,
जेड़े ओदे खास पंच सियाने बंदे सन, वजीर सन, उना वेची ओने गल्लां कहियां ने, बहुतियां दे विच गल प्रगट दी होई।
सो सब रावर के मुख सुनियो,
जो कुछ राजे भीम चंद ने कहा सी ओ एक एक गल महाराज जी मैं तुहाडे मुखो सुनी जो राजे भीम चंद ने कही सी।
सब ते प्रसक होए जो भन्यो,
हालांकि सारिया गल्लां भीम चंद ने सब तो वखरे होके कहियां सी, पर मैं इस गल तो हैरान हां कि ओ आप जी तक पहुंच गईयां, यानी कि तुसी अंतरजामी हो, सब कुछ जान लिया जो राजे भीम चंद ने कहा है।
जिड प्रतीत अमरै चित मेरे,
इस करके महाराज मेरे हिरदे दे विच तुहाडे प्रति दृढ़ प्रतीत, दृढ़ भरोसा ते यकीन बन गया है।
परे ओ शरण जुग चरण निहोरे,
महाराज मैं अपने हिरदे च पक्की प्रतीत धारण करके तुहाडे चरणा दी शरण च पै गया, ते महाराज मैं सुनिया जेड़ा तुहाडी शरण च पै जांदा है ओ भावे जिस तरह दा भी पापी गुनहगार होवे ओनू आप जी दया करके तरस करके रख लैंदे हो। महाराज मैं तुहाडे पवित्र पावन चरणा दी शरण विच पै गया हां।
भीम चंद मत मंद गुमाने,
महाराज राजा भीम चंद बड़ा भैड़ी कुमत दा, खोटी मत दा धारनी है, गुमानी है, हंकारी ते पापी है।
भयो को भाग न मैं मा जाने,
भागा है भीम चंद, माड़े भागा वाला है, जिन्हें तुहाडी भारी महिमा नू नहीं जानिया, तुहाडी वड्याई नू नहीं जानिया।
दुर्द प्रसादी हित है बादे,
महाराज तुहाडे प्रसादी हाथी वास्ते ओने एडा वड्डा प्रमाद कीता, तुहाडे प्रसादी हाथी नू प्राप्त करन वास्ते ओने आ एडा वड्डा कपट ते छल रचिया है।
बनियो वजीर लखो गुर गादे,
महाराज जी हालांकि तुहाडे कोलो इथों जेड़ा वजीर गया सी तुहाडे दर्शन करके, उन्हें राजे भीम चंद नूं सुमत भी दित्ती, उन्हें समझाया भी राजे भीम चंद नूं, राजा गुरु नानक दा घर है, उस घर दे अगे निम के रह, उस घर दे नाल छल फरेब नहीं चलदा, उत्थे चतराईयां सियाणपां नहीं चलदियां, उन्हां दा सेवक बन के रह। वजीर ने राजे भीम चंद नूं बहुत समझाया है,
सेवक बनो सब कुछ पावो, नैना हक वो बैर वधावो।
वजीर ने समझाया राजे भीम चंद नू के तू सतगुरां दे घर दा सेवक बन जा, श्री गुरु नानक साहब दा घर है, उस घर दा सेवक बन जाएगा ते जो चाहेगा तेनू मिल जाएगा, जो चाहेगा तेनू प्राप्त हो जाएगा, ते उना दे घर दे नाल नाहक बिना कारण तो अपने मन विच वैर विरोध दी बिरती ना रख।
मानी नहीं करी मन भाए,
महाराज उस वजीर ने बड़ा समझाया पर भीम चंद नहीं मन्या, उन्हें किसे दी गल नहीं मन्नी, जिवें किसे चिकने भांडे ते पानी नहीं टिकदा, एदा उहदे ते कईआं गल्लां दा कोई असर नहीं होया भीम चंद ते, और उन्हें अपनी मनमानी मर्जी कीती है।
गजित सिखिया मोए सिखाए,
महाराज उन्हें हाथी प्राप्त करन वास्ते तुहाडे कोलों मैनू पट्टी पढ़ाई, मैनू सिखिया सिखाई के कोतवाल तू जा के गुरु जी नू डरावा दे, पहला प्यार नाल कह ते फिर जाके उन्हां नू मेरे वलों डरावा देना कर।
तुम सब जानो अंतर जामे, कहो कथा मैं करो बखानी।
सतगुरु जी वैसे मैनू कहण दी लोड़ नहीं है, तुहानू सब कुछ पता है, तुसी जानी जान हो, अंतर जामी हो, ते जे तुसी फिर भी कहो तां मैं दसण नू तैयार हां। वैसे तुहानू कुछ लुकिया होया नहीं है, तुसी सब कुछ जानदे हो महाराज जी।
तब श्री सतगुर ਮੁਖ ਫੁਰਮਾਇਓ।
ਜਦੋਂ ਕੁਤਵਾਲ ਨੇ ਇਸ ਤਰ੍ਹਾਂ ਬੇਨਤੀ ਕੀਤੀ ਨਾ ਸਤਿਗੁਰਾਂ ਤੋਂ ਪ੍ਰਭਾਵਿਤ ਹੋ ਕੇ, ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕੁਤਵਾਲ ਨੂੰ ਕਹਿਣ ਲੱਗੇ,
ਧਾਮ ਵਿਚੋਲੀ ਬੀਚ ਬਨਾਇਓ।
ਮਹਾਰਾਜ ਜੀ ਕਹਿਣ ਲੱਗੇ, ਕੁਤਵਾਲ ਜੀ ਤੁਸੀਂ ਵਿਚ ਵਿਚੋਲਗੀ ਕਰ ਰਹੇ ਹੋ, ਯਾਨੀ ਕਿ ਭੀਮ ਚੰਦ ਦੇ ਵਿਚ ਤੇ ਸਾਡੇ ਵਿਚ ਵਿਚੋਲੇ ਬਣੇ ਹੋਏ ਹੋ, ਤੇ ਭੀਮ ਚੰਦ ਦੀ ਵਿਚੋਲਗੀ ਕਰਨ ਵਾਸਤੇ ਤੁਸੀਂ ਸਾਡੇ ਕੋਲ ਆਏ ਹੋ।
ਹਮਾਰੋ ਤੂੰ ਇੱਕ ਤਹਾ।
ਮਹਾਰਾਜ ਜੀ ਕਹਿੰਦੇ ਤੂੰ ਸਾਡਾ ਸੇਵਕ ਹੈ। ਇਹ ਕੁਤਵਾਲ ਰਾਜੇ ਭੀਮ ਚੰਦ ਦਾ ਕੁਤਵਾਲ ਹੋਣ ਤੋਂ ਪਹਿਲਾਂ ਪੂਰਵਲੇ ਜਨਮ ਦਾ ਤੂੰ ਸਾਡਾ ਸਿੱਖ ਹੈ। ਮਹਾਰਾਜ ਜੀ ਨੇ ਕੁਤਵਾਲ ਦੇ ਪੂਰਵਲੇ ਜਨਮ ਦੀ ਗੱਲ ਕਹੀ। ਮਹਾਰਾਜ ਜੀ ਕਹਿੰਦੇ ਤੇਰੇ ਅੰਦਰ ਜਿਹੜੀ ਇਹ ਭਾਵਨਾ ਜਾਗੀ ਇਸੇ ਵੇਲੇ ਨਹੀਂ ਜਾਗੀ। ਦਰਅਸਲ ਇਸ ਭਾਵਨਾ ਜਾਗਣ ਦਾ ਮਤਲਬ ਹੈ ਕਿ ਤੇਰੇ ਅੰਦਰ ਪੂਰਵਲੇ ਜਨਮਾਂ ਤੋਂ ਸਾਡੇ ਅੰਦਰ ਸਿੱਖੀ ਦੇ ਸੰਸਕਾਰ ਤੇਰੇ ਅੰਦਰ ਜਾਗੇ ਹੋਏ ਨੇ। ਤੂੰ ਪੂਰਵਲੇ ਜਨਮ ਪਿਛਲੇ ਜਨਮ ਦਾ ਸਾਡਾ ਸੇਵਕ ਹੈ, ਸਿੱਖ ਹੈ।
ਆਹੋ ਪ੍ਰਥਮ ਤੇ ਤੈ ਅਬ ਲਹਾ।
ਹੈ ਤਾਂ ਤੂੰ ਪਹਿਲਾਂ ਦਾ ਹੀ ਸਿੱਖ ਸੀ, ਪਰ ਹੁਣ ਤੈਨੂੰ ਸਾਡੀ ਸ਼ਰਨ ਵਿਚ ਆ ਕੇ ਜਾਗ ਲੱਗ ਗਈ ਹੈ। ਸਿੱਖੀ ਤੇਰੇ ਅੰਦਰ ਪਹਿਲਾਂ ਹੀ ਸੀ, ਪਰ ਸਾਡੇ ਕੋਲ ਆ ਕੇ ਤੇਰੇ ਅੰਦਰ ਉਹ ਸਿੱਖੀ ਉਜਾਗਰ ਹੋ ਗਈ ਹੈ।
ਕਹੋ ਜਾਏ ਨਿਪ ਨਿਕਤ ਬਨਾਏ।
ਜਾਓ ਜਾ ਕੇ ਰਾਜੇ ਭੀਮ ਚੰਦ ਨੂੰ ਸਾਡੇ ਵੱਲੋਂ ਕਹਿ ਦਿਓ,
ਸਿੱਖ ਕੀ ਕਹੀ ਨਾ ਜਾਏ ਮਿਟਾਏ।
ਕਹਿ ਦਿਓ ਉਹਨੂੰ ਰਾਜੇ ਭੀਮ ਚੰਦ ਨੂੰ ਕਿ ਸਾਡੇ ਸਿੱਖ ਜਿਹੜੇ ਸਾਨੂੰ ਬੇਨਤੀ ਕਰਕੇ ਬੇਨਤੀਆਂ ਕਰਦੇ ਨੇ ਨਾ, ਅਸੀਂ ਆਪਣੇ ਸਿੱਖਾਂ ਦੀ ਕਈ ਗੱਲ ਨੂੰ ਨਹੀਂ ਮੋੜਦੇ। ਜਿਹੜੇ ਸਾਡੇ ਸਿੱਖ ਨੇ ਉਹ ਸਾਨੂੰ ਜਦੋਂ ਬੇਨਤੀ ਕਰਦੇ ਨੇ, ਭਾਵਨਾ ਨਾਲ ਬੇਨਤੀ ਕਰਦੇ ਨੇ, ਤੇ ਫਿਰ ਉਹਨਾਂ ਦੀ ਕਹੀ ਹੋਈ ਗੱਲ ਨੂੰ ਅਸੀਂ ਨਹੀਂ ਮਿਟਾਉਂਦੇ।
ਗੁਰ ਘਰ ਬਿਨਾ ਨਾ ਦਿਓ ਕਿਤ ਹਾਥੇ, ਇਹੀ ਭਾਵਨਾ ਮਮ ਮਨ ਸਾਥੇ।
ਸਾਡੇ ਸਿੱਖ ਰਾਜੇ ਰਤਨ ਰਾਏ ਨੇ ਸਾਨੂੰ ਇਹ ਬੇਨਤੀ ਕੀਤੀ ਸੀ ਉਹ ਪ੍ਰਸ਼ਾਦੀ ਹਾਥੀ ਦਿੰਦਿਆਂ ਕਿ ਮਹਾਰਾਜ ਇਹ ਹਾਥੀ ਗੁਰੂ ਘਰ ਤੋਂ ਬਿਨਾਂ ਕਿਤੇ ਹੋਰ ਨਾ ਜਾਵੇ, ਇਹ ਤੁਹਾਡੇ ਕੋਲ ਹੀ ਰਹੇ, ਤੁਹਾਡੇ ਚਰਣਾ ਚ ਹੀ ਰਹੇ, ਤੁਸੀਂ ਇਹਦੇ ਤੇ ਸਵਾਰੀ ਕਰੋ, ਇਹ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਕੋਲ ਨਾ ਜਾਏ। ਇਹ ਭਾਵਨਾ ਰਾਜੇ ਰਤਨ ਰਾਏ ਨੇ ਸਾਡੇ ਅੱਗੇ ਬੇਨਤੀ ਕਰਕੇ ਪ੍ਰਗਟ ਕੀਤੀ ਸੀ।
ਸੁਣ ਕਰ ਹਮ ਤੇ ਸੰਗ ਬਖਾਨਾ।
ਜਦੋਂ ਰਾਜੇ ਰਤਨ ਰਾਏ ਨੇ ਸਾਨੂੰ ਇਹ ਬੇਨਤੀ ਕੀਤੀ ਸੀ, ਸੁਣ ਕੇ ਅਸੀਂ ਰਾਜੇ ਨੂੰ ਇਹ ਗੱਲ ਕਹੀ ਸੀ। ਅਸੀਂ ਕਿਹਾ ਸੀ ਕਿ ਇਸੇ ਤਰ੍ਹਾਂ ਹੀ ਕਰਾਂਗੇ ਰਾਜਾ ਰਤਨ ਰਾਏ, ਅਸੀਂ ਆਪਣਾ ਤੁਹਾਡਾ ਇਹ ਭੇਟ ਕੀਤਾ ਹੋਇਆ ਹਾਥੀ ਆਪਣੇ ਤੋਂ ਇਲਾਵਾ ਕਿਸੇ ਨੂੰ ਨਹੀਂ ਦੇਵਾਂਗੇ।
ਸੋ ਨਿਜ ਬਾਕ ਨਾ ਕੂਰੋ ਠਾਨਾ।
ਉਹ ਜਿਹੜਾ ਵਚਨ ਅਸੀਂ ਕੀਤਾ ਹੋਇਆ ਆਪਣੇ ਸਿੱਖ ਨਾਲ, ਉਹ ਵਚਨ ਅਸੀਂ ਝੂਠਾ ਨਹੀਂ ਕਰ ਸਕਦੇ, ਉਹਨੂੰ ਹੁਣ ਅਸੀਂ ਕੂੜਾ ਨਹੀਂ ਕਰ ਸਕਦੇ। ਜਿਹੜਾ ਵਚਨ ਅਸੀਂ ਆਪਣੇ ਸਿੱਖ ਨਾਲ ਕੀਤਾ ਉਹ ਪੂਰਾ ਨਿਭਾਵਾਂਗੇ। ਔਰ ਇਹ ਗੱਲ ਰਾਜਾ ਭੀਮ ਚੰਦ ਆਪਣੇ ਮਨ ਵਿਚ ਪੱਕੀ ਕਰਕੇ ਜਾਣ ਲਵੇ।
ਮੈਂ ਭੀਮ ਚੰਦ ਸੰਗ ਕਰੋ ਉਚਾਰਨ।
ਹੇ ਭਾਈ ਕੁਤਵਾਲ, ਤੂੰ ਇਹ ਗੱਲ ਕਹਿ ਦੇ ਰਾਜੇ ਭੀਮ ਚੰਦ ਨੂੰ, ਹਾਥੀ ਨਾ ਦੇਣ ਦਾ ਇਹ ਕਾਰਨ ਹੈ, ਉਦਾਂ ਜਿੰਨੇ ਮਰਜ਼ੀ ਹਾਥੀ ਗੁਰੂ ਘਰੋਂ ਲੈ ਸਕਦਾ, ਪਰ ਸਾਡੇ ਜਿਹੜੇ ਸਿੱਖ ਨੇ ਸਾਨੂੰ ਇਹ ਪ੍ਰਸ਼ਾਦੀ ਹਾਥੀ ਭੇਟ ਕੀਤਾ, ਉਹਦੀ ਭਾਵਨਾ ਅਸੀਂ ਤੋੜ ਨਹੀਂ ਸਕਦੇ, ਉਹਦੇ ਨਾਲ ਕੀਤਾ ਵਚਨ ਅਸੀਂ ਤੋੜ ਨਹੀਂ ਸਕਦੇ। ਇਸ ਕਰਕੇ ਇਹੀ ਕਾਰਨ ਹੈ ਕਿ ਅਸੀਂ ਇਹ ਹਾਥੀ ਰਾਜੇ ਭੀਮ ਚੰਦ ਨੂੰ ਨਹੀਂ ਦੇ ਸਕਦੇ।
ਹਿਮ ਸੁਣ ਜੇ ਉਰ ਕੋ ਪੇ ਉਪਾਵੈ।
ਇਹ ਗੱਲ ਤੂੰ ਰਾਜੇ ਭੀਮ ਚੰਦ ਨੂੰ ਸਾਡੇ ਵੱਲੋਂ ਦੱਸ ਦੇਈਂ, ਪਰ ਜੇ ਇਹ ਗੱਲ ਸੁਣ ਕੇ ਵੀ ਰਾਜਾ ਭੀਮ ਚੰਦ ਆਪਣੇ ਮਨ ਵਿਚ ਗੁੱਸਾ ਕਰਦਾ, ਰਾਜੇ ਭੀਮ ਚੰਦ ਦੇ ਹਿਰਦੇ ਵਿਚ ਕ੍ਰੋਧ ਆਉਂਦਾ,
ਨਿਜ ਬਲ ਤੇ ਹਮਕੋ ਡਰ ਪਾਵੈ,
ਆਪਣੇ ਬਲ ਦੇ ਨਾਲ ਉਹ ਸਾਨੂੰ ਡਰਾਉਣਾ ਚਾਹੁੰਦਾ, ਆਪਣੀ ਤਾਕਤ ਨਾਲ ਆਪਣੀ ਸ਼ਕਤੀ ਨਾਲ ਸਾਨੂੰ ਡਰਾਉਣਾ ਚਾਹੁੰਦਾ ਹੈ।
ਤੋ ਇਸ ਬਿਦ ਕੋ ਕੋ ਸੰਦੇਸਾ, ਰਣ ਕੋ ਦੇ ਕਰ ਲੈ ਗਰੀਸ਼ਾ।
ਤੇ ਫਿਰ ਸਾਡੇ ਵੱਲੋਂ ਇਹ ਵੀ ਸੁਨੇਹਾ ਦੇ ਦੇ ਰਾਜੇ ਭੀਮ ਚੰਦ ਨੂੰ ਕਿ ਫਿਰ ਜੇ ਹਾਥੀ ਲੈਣਾ ਚਾਹੁੰਦਾ ਨਾ, ਤੇ ਫਿਰ ਸਾਡੇ ਨਾਲ ਜੰਗ ਕਰਕੇ ਲੈ ਲਵੇ, ਯੁੱਧ ਕਰਕੇ ਲੈ ਲਵੇ, ਏਦਾਂ ਨਹੀਂ ਮਿਲਦਾ। ਨਾ ਦੇਣ ਦਾ ਕਾਰਨ ਤੁਹਾਨੂੰ ਦੱਸ ਦਿੱਤਾ ਵੀ ਅਸੀਂ ਦੇ ਨਹੀਂ ਸਕਦੇ, ਆਹ ਕਾਰਨ ਹੈ, ਪਰ ਫਿਰ ਵੀ ਜੇ ਉਹ ਬਲ ਵਿਖਾਉਂਦਾ, ਤਾਕਤ ਵਿਖਾਉਂਦਾ ਹੰਕਾਰ ਵਿਚ ਆ ਕੇ, ਤੇ ਫਿਰ ਉਹਨੂੰ ਕਹਿ ਦੇਣਾ कि जे वो हाथी चाहुंदा ते फिर साडे नाल जंग करके युद्ध करके लै लवे।
कलीव त्रिया ना कोई।
महाराज जी कहंदे कह दिओ भीम चंद नू जाके कि इत्थे भी हिजड़े नहीं बैठे होए जां कोई इस्त्रियां नहीं बैठियां हत्थां विच वंगां पा के, इत्थे भी मर्दां दी फौज बैठी है, सूरमियां दी फौज बैठी है। इत्थे भी सूरमियां ते बहादरां दी फौज बैठी है, जिहड़े अपना सिर तली ते रख के बैठे रोज पढ़दे ने, जो तो प्रेम खेलन का चाहो सिर धर तली गली मेरी आओ, एहो जे महान सूरमे हन साडे कोल।
जंग प्रसंग सुने डर होए।
जंगा दे प्रसंग सुन के इना अंदर डर नहीं होण वाला, ए हीज जां कलीब जां इस्त्रियां दा तन नहीं है।
हम समेत सब सुपतन केरा।
साडे समेत जिन्ने साडे सूरमे हन बहादुर योधे हन।
परचा शस्त्र साथ बडेरा।
साडा सारिआं दा परचावा हर वेले शस्त्रां नाल ही रहिंदा है। असी हर वेले शस्त्रां नाल ही प्यार करदे आं, शस्त्रां नाल ही साडी मुहब्बत है। ए शस्त्र ही साडे पीर ते महान पीर हन।
करै चलावन हते निशाने।
असी तां नेता प्रति निशाने लाउने आं, नेता प्रति इना शस्त्रां दा अभ्यास करदे हां।
आपस विखे वीरता ठाने।
आपस विच असी एक दूजे नाल वीरता दियां गल्लां सूरमताई दियां गल्लां करदे हां।
तिन परखन हित चित चै मेरा।
महाराज जी कहंदे असी तां रोज तीर चलाउने आं ते तीर चला के निशानियां नूं विन्नदे आं, ते महाराज जी कहंदे साडा तां चित अगे ही चाहुंदा है कि कदों जंग दा मैदान समा होवेगा ते इना तीरां नू चला के परख के वेखांगे कि किन्ने क दुश्मना दियां छातियां नू विन्न के पार जांदे ने।
कब रण गण सो रण होए घोरा।
समा सान जंग होवेगा कि असी अपनी इस विद्या नू सफलिया करांगे, जंग दे मैदान विच अपने शस्त्र चला के परख के वेखांगे।
हमरे दो बारता निकी।
महाराज जी कहंदे साडे वास्ते दोवें गल्लां ही चंगियां हन।
करो नरेंद्र पार्वती जी की।
जो मिलाप करना चाहुंदा ते साडियां भी गल वकड़ियां खुलियां ने, आ के मिलाप कर सकदा, ते जे ओ जंग करना चाहुंदा ते असी जंग करन नूं भी इत्थे तैयार बैठे। असी तां पहला ही सोचदे रहिंदे आ वी कदों तीर चलाईए। दोवें गल्लां सानूं चंगियां लगदियां ने, हुण जो भीम चंद दे मन नूं भौंदी है ओ उसे तरह कर लवे।
सुन कुटवार कयो कर जोर, कौन सकै पिक रावर ओर।
सुन के कोतवाल लगो बोलिया, कहण लगा सतगुरु जी केदे चेनी ताकत है जेड़ा तुहाडे ते अपना जोर पा सके। महाराज केदे चेना ताण है के जो तुहाडे वल अपने जोर नाल वेख भी सके।
जिसके भले भाग हुए नाही, बने विरोधी सो दुख पाहे।
माड़े भाग होणगे, बुरे कर्म होणगे, ओही तुहाडा विरोधी बनेगा, ओही तुहाडा दुश्मन बनेगा।
इनके रुखसत होए कर चला।
कह के कुतवाल महाराज जी नूं नमस्कार करके सतगुरां दी सिक्खी भावना अपने हिरदे च धारण करके रुखसत होके चल पिया।
निकसियो नमरी भयो बिसाला।
सतगुरां दे दरबार चो निकलन वेले बड़े प्यार नाल झोके विनम्री भूत होया है।
गुर महिमा को जात विचारत।
सतगुरु जी दी महिमा नूं ए कुतवाल अपने हिरदे च विचारदा जा रहा है।
भीम चंद सुट हटोर धारत।
राजा भीम चंद ए सुन के अपने मन दे विच बिना गल तो ही हठ धारण कर रहा है, ए सोचदा जा रहा है कुतवाल।
पहुंचियो पुन बिलासपुर जाए।
चल के श्री आनंदपुर साहब तो बिलासपुर पहुंचया है। बिलासपुर जिथे राजे भीम चंद दा निवास है उथे आके भीम चंद नू मिलिया है।
कान बंदना बैठ समीपा।
इन्हें आके भीम चंद नू मथा टेकया ते कोल बैठ गया।
पिक कर छूछा कयो महीपा।
भीम चंद ने वेख्या भी कुतवाल भी खाली आ गया, भी कुछ नहीं लियाया, ते वेख के भीम चंद बोलिया।
कहो कुतवार गुरु कन जाए ਭਇਓ ਸੰਵਾਦ ਸੁਦੇ ਸੁਣਾਏ।
ਕੋਤਵਾਲ ਤੋਂ ਗੁਰੂ ਸਾਹਿਬ ਵੱਲ ਗਿਆ ਸੀ, ਦੱਸ ਉਥੇ ਜੋ ਸੰਵਾਦ ਹੋਇਆ ਗੁਰੂ ਜੀ ਨਾਲ, ਉਥੇ ਜੋ ਗੱਲਾਂ ਹੋਈਆਂ ਹਨ ਉਹ ਮੈਨੂੰ ਦੱਸਣਾ ਕਰ।
ਮਾਨਿਓ ਨਹੀਂ ਕਿ ਕੁੰਚਰ ਦੇਬ,
ਮੰਨੇ ਨੇ ਕੁੰਚਰ ਹਾਥੀ ਦੇਣ ਵਾਸਤੇ ਜਾਂ ਨਹੀਂ ਮੰਨੇ।
ਹਮ ਸੋ ਰਸ ਕਿ ਬਿਰਸ ਚਹਿਬ,
ਮੇਰੇ ਨਾਲ ਪਿਆਰ ਰੱਖਣਾ ਚਾਹੁੰਦੇ ਨੇ ਜਾਂ ਮੇਰੇ ਨਾਲ ਵਿਗਾੜ ਪਾਣਾ ਚਾਹੁੰਦੇ ਹਨ।
ਸਭ ਕਰ ਬੰਦ ਪਰ ਸੰਗ ਕਹੰਦਾ, ਦਿਲ ਅੰਦਰ ਕੀ ਗੁਰੂ ਲਖੰਦਾ।
ਹੱਥ ਜੋੜ ਕੇ ਉਹ ਕੋਤਵਾਲ ਬੋਲਿਆ, ਕਹਿਣ ਲੱਗਾ ਰਾਜਾ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਮਨ ਦੀਆਂ ਜਾਣ ਲੈਂਦੇ ਨੇ, ਮਨ ਦੀਆਂ ਉਹ ਤਾਂ ਹਿਰਦੇ ਦੀਆਂ ਬੁੱਝ ਲੈਂਦੇ ਨੇ ਕਿ ਕਿਹਦੇ ਮਨ ਚ ਕੀ ਫੁਰਨਾ ਪਿਆ ਚੱਲਦਾ, ਕੀ ਸੰਕਲਪ ਪਿਆ ਚੱਲਦਾ। ਉਹ ਤਾਂ ਮਨ ਦੀਆਂ ਅੰਦਰਾਂ ਦੀ, ਮਨ ਦੇ ਅੰਦਰ ਦੀਆਂ ਜਾਣਦੇ ਹਨ।
ਤੈਨੂੰ ਅਗਰ ਨਾ ਕਪਟ ਚਲੰਦਾ,
ਰਾਜਾ ਜਿਹੜਾ ਮਨ ਦੀਆਂ ਨਾ ਜਾਣ ਸਕੇ, ਅਲਪੱਗ ਹੋਵੇ, ਉਹਦੇ ਅੱਗੇ ਜਿਵੇਂ ਮਰਜ਼ੀ ਕਪਟ ਚੱਲ ਸਕਦਾ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਨੀ ਕਪਟ ਚੱਲਦਾ।
ਜਿਨਤੇ ਸੁਣਤ ਸੋ ਮਨ ਬਿਸਮੰਦਾ,
ਜਿਨ੍ਹਾਂ ਦੇ ਕੋਲੋਂ ਸੁਣ ਕੇ ਮੈਂ ਹੈਰਾਨ ਹੋ ਗਿਆ, ਮੇਰਾ ਮਨ ਵੀ ਹੈਰਾਨ ਹੋ ਗਿਆ ਉਹਨਾਂ ਦੇ ਬਚਨ ਸੁਣ ਕੇ।
ਹੋਏ ਇਕੰਤ ਮਤੰਤ ਪਕਾਇਓ, ਸੋ ਸਗਰੋ ਮੁਝ ਸੰਗ ਸੁਣਾਇਓ।
ਜਿਹੜੀਆਂ ਗੱਲਾਂ ਤੂੰ ਇਕਾਂਤ ਵਿਚ ਕਹੀਆਂ ਸੀ ਨਾ ਸਾਡੇ ਪੰਜਾਂ ਚਾਰਾਂ ਬੰਦਿਆਂ ਵਿਚ, ਉਹ ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੈਨੂੰ ਦੱਸ ਦਿੱਤੀਆਂ ਕਿ ਆਹ ਗੱਲਾਂ ਭੀਮ ਚੰਦ ਨੇ ਕਹੀਆਂ, ਹਾਲਾਂਕਿ ਉਥੇ ਕੋਈ ਦੂਜਾ ਵਿਅਕਤੀ ਨਹੀਂ ਗਿਆ ਮੇਰੇ ਤੋਂ ਪਹਿਲਾਂ, ਪਰ ਉਹਨਾਂ ਕੋਲੋਂ ਸਾਰੀਆਂ ਗੱਲਾਂ ਉਹਨਾਂ ਨੂੰ ਇਲਮ ਹੈ, ਜਾਣਦੇ ਨੇ ਉਹਨਾਂ ਨੇ ਉਹ ਸਾਰੀਆਂ ਗੱਲਾਂ ਜੋ ਤੂੰ ਇੱਥੇ ਇਕਾਂਤ ਵਿਚ ਮਤਾ ਪਕਾਇਆ ਸੀ ਉਹਨਾਂ ਨੇ ਮੈਨੂੰ ਦੱਸੀਆਂ ਹਨ।
ਅਪਰ ਬਾਤ ਪੁਨ ਪਨੇ ਅਨੇਕ,
ਹੋਰ ਵੀ ਉਹਨਾਂ ਨੇ ਅਨੇਕਾਂ ਗੱਲਾਂ ਕਹੀਆਂ ਹਨ, ਸੁਣਾਈਆਂ ਹਨ।
ਹੋਰਤ ਨਾ ਕਰ ਨੰਦ ਬਿਕ,
ਇਸ ਕਰਕੇ ਉਹਨਾਂ ਨੇ ਕਿਹਾ ਕਿ ਤੈਨੂੰ ਉਹਨਾਂ ਦੇ ਨਾਲ ਵਿਗਾੜ ਨਹੀਂ ਕਰਨਾ ਚਾਹੀਦਾ, ਤੈਨੂੰ ਵਿਵੇਕ ਤੇ ਵਿਚਾਰ ਦੀ ਬੁੱਧੀ ਰੱਖਣੀ ਚਾਹੀਦੀ ਹੈ।
ਨਿਜ ਆਸ਼ਾ ਕੋ ਬੋਰ ਬਖਾਨਾ,
ਉਹਨਾਂ ਨੇ ਆਪਣਾ ਆਸ਼ਾ ਵੀ ਦੱਸ ਦਿੱਤਾ, ਉਹਨਾਂ ਨੇ ਆਪਣਾ ਆਸ਼ਾ ਵੀ ਪ੍ਰਗਟ ਕਰਕੇ ਕਿਹਾ।
ਲੈ ਗੁਰ ਘਰ ਤੇ ਦਾਸ ਮਹਾਨਾ,
ਜਿਹੜਾ ਗੁਰੂ ਘਰ ਦਾ ਦਾਸ ਬਣਦਾ ਹੈ, ਸੇਵਕ ਬਣ ਕੇ ਗੁਰੂ ਘਰੋਂ ਜੋ ਕੁਝ ਮਰਜ਼ੀ ਲੈਣਾ ਚਾਹੇ ਲੈ ਸਕਦਾ, ਹੰਕਾਰੀ ਨੂੰ ਨੀ ਕੁਝ ਮਿਲਦਾ, ਸੇਵਕ ਬਣ ਕੇ ਜੇ ਕੋਈ ਆ ਜੇ ਤੇ ਕੁਝ ਵੀ ਲੈ ਸਕਦਾ ਹੈ।
ਜੋ ਜਾਚੈ ਗਰਬਤ ਬਲ ਧਾਰਾ,
ਜੇ ਕੋਈ ਹੰਕਾਰ ਦੇ ਨਾਲ ਬਲ ਦੇ ਨਾਲ ਕੋਈ ਗੁਰੂ ਘਰ ਵਿਚੋਂ ਮੰਗਣਾ ਚਾਹੇ,
ਧਾਰਾ ਖੜਗ ਦਿਖੇ ਪਤ ਭਾਰਾ,
ਫਿਰ ਉਹਨੂੰ ਤੇਗ ਦੀ ਧਾਰ ਵੇਖ ਲੈਣੀ ਚਾਹੀਦੀ, ਕਿਉਂਕਿ ਅੱਗੋਂ ਫਿਰ ਤੇਗ ਦੀ ਧਾਰ ਹੀ ਵੇਖਣੀ ਪਏਗੀ ਉਹਨੂੰ ਜਿਹੜਾ ਹੰਕਾਰ ਦੇ ਨਾਲ ਮੰਗੇਗਾ।
ਹਮਰੇ ਦੇਰ ਨਹੀਂ ਕਿਸ ਕਾਲਾ,
ਉਹ ਕਹਿੰਦੇ ਸਾਡੇ ਵੱਲੋਂ ਕੋਈ ਦੇਰ ਨਹੀਂ, ਸਾਡੇ ਵੱਲੋਂ ਕਿਸੇ ਪ੍ਰਕਾਰ ਦੀ ਢਿੱਲ ਨਹੀਂ।
ਬਾਲ ਕਰੈ ਰਣ ਮੈਰੇ ਪਜਾਲਾ,
ਅਸੀਂ ਜੰਗ ਦੇ ਵਾਸਤੇ ਵੀ ਤਿਆਰ ਬੈਠੇ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜੇ ਭੀਮ ਚੰਦ ਲੜਨਾ ਚਾਹੁੰਦਾ ਤੇ ਅਸੀਂ ਵੀ ਲੜਨ ਨੂੰ ਤਿਆਰ ਬੈਠੇ ਆ, ਜੰਗ ਦੇ ਮੈਦਾਨ ਦੇ ਵਿਚ ਘਮਸਾਨ ਜੰਗ ਕਰਨ ਲਈ ਤਿਆਰ ਹਾਂ।
ਜ਼ਾਲਮ ਜਬਰੀ ਜ਼ੋਰ ਪਾਏ,
ਜੇ ਕੋਈ ਜ਼ਾਲਮ ਬਣ ਕੇ ਜ਼ਬਰੀ ਕਰੇਗਾ, ਆਪਣਾ ਜ਼ੋਰ ਵਿਖਾਏਗਾ,
ਪਾਏ ਨਾ ਭਲੋ ਪਰਾਜੈ ਪਾਏ,
ਉਹਦਾ ਭਲਾ ਨਹੀਂ ਹੋਵੇਗਾ, ਉਹਨੂੰ ਸਾਡੇ ਮੈਦਾਨੇ ਜੰਗ ਦੇ ਵਿਚ ਸਾਡੇ ਸਾਹਮਣੇ ਹਾਰਨਾ ਹੀ ਪਵੇਗਾ।
ਮੋਹ ਮਤ ਮੈਂ ਨੀਕ ਬਖੇੜਾ, ਖੇੜਾ ਅਨੰਦਪੁਰ ਮੈਂ ਹੀਰਾ।
ਇਹ ਰਾਜਾ ਭੀਮ ਚੰਦ, ਮੇਰੇ ਮਨ ਵਿਚ ਇਹ ਗੱਲ ਚੰਗੀ ਨਹੀਂ ਲੱਗਦੀ, ਇਹ ਬਖੇੜੇ ਦੀ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਮੈਂ ਸ੍ਰੀ ਅਨੰਦਪੁਰ ਸਾਹਿਬ ਚ ਬੜਾ ਭਾਰੀ ਆਨੰਦ ਵਰਤਦਾ ਵੇਖ ਕੇ ਆਇਆ, ਉਥੇ ਆਨੰਦ ਵਰਤ ਰਿਹਾ, ਉਥੇ ਸਦਾ ਹੀ ਆਨੰਦ ਹੈ, ਉਥੇ ਬਖੇੜਾ ਹੋਵੇ ਮੈਂ ਨਹੀਂ ਚਾਹੁੰਦਾ, ਮੈਨੂੰ ਨਹੀਂ ਚੰਗਾ ਲੱਗਦਾ।
ਸੁਪਾਟ ਸ਼ਸਤਰ ਧਾਰ ਕਿਨੋਂ ਤੁਰੰਗਾ,
ਸੂਰਮੇ ਸ਼ਸਤਰ ਧਾਰੀ ਖੜੇ ਨੇ, ਕਿਤੇ ਘੋੜੇ ਖੜੇ ਹਨ।
ਰੰਗ ਰੰਗ ਸੁੰਦਰ ਸਰਬੰਗਾ,
ਰੰਗ ਰੰਗ ਦੇ ਘੋੜੇ ਨੇ, ਰੰਗ ਰੰਗ ਦੇ ਸੂਰਮੇ ਨੇ, ਔਰ ਉਹਨਾਂ ਨੇ ਬੜੇ ਬੜੇ ਸੁੰਦਰ ਵਸਤਰ ਤੇ ਸ਼ਸਤਰ ਧਾਰਨ ਕੀਤੇ ਹੋਏ ਨੇ।
ਹਿਮਰਜ ਧਾਨੀ ਪੋਪ ਮਹਾਨੇ,
ਇਹਨਾਂ ਦਾ ਹੈ ਆਨੰਦਪੁਰ ਸਾਹਿਬ, ਕਹਿੰਦੇ ਜਿਵੇਂ ਕਿਸੇ ਰਾਜੇ ਦੀ ਰਾਜਧਾਨੀ ਹੋਵੇ।
ਧਾਨੀ ਸ਼ਤਰਨ ਪਰੈ ਪਛਾਨੀ,
ਦੁਸ਼ਮਣਾਂ ਦਾ ਨਾਸ ਕਰਨ ਵਾਲੀ ਰਾਜਧਾਨੀ ਹੈ ਸ੍ਰੀ ਆਨੰਦਪੁਰ ਸਾਹਿਬ, ਦੁਸ਼ਮਣਾਂ ਦਾ ਨਾਸ ਕਰਨ ਵਾਲੀ ਪਛਾਣੀ ਜਾਂਦੀ ਹੈ।
ਜਾਨੀ ਨਹੀਂ ਬਿਦਤ ਤੁਮ ਜਾਨੇ,
ਗੱਲ ਲੁਕੀ ਨਹੀਂ ਹੋਈ। ਹੇ ਰਾਜਾ ਭੀਮ ਚੰਦ, ਤੂੰ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ।
ਕੋ ਕੋ ਗੁਰ ਕੀ ਕਹਾਣੀ,
ਕਿਹੜੀ ਗੁਰੂ ਸਾਹਿਬ ਦੀ ਕਹਾਣੀ ਕਹਾਂ, ਕਿਹੜੇ ਕਿਹੜੇ ਗੁਣ ਉਨ੍ਹਾਂ ਦੇ ਵਰਣਨ ਕਰਕੇ ਸੁਣਾਵਾਂ। ਜਿਵੇਂ ਕਿਵੇਂ ਵੀ ਤੂੰ ਕਰ ਲੈ, ਜਿਵੇਂ ਮਰਜ਼ੀ ਉਨ੍ਹਾਂ ਨਾਲ ਪੇਸ਼ ਆ ਲੈ, ਉਨ੍ਹਾਂ ਨੇ ਤੈਨੂੰ ਹੱਥ ਹੀ ਨਹੀਂ ਦੇਣਾ। ਜੇ ਸੇਵਕ ਬਣ ਜਾਂਦਾ ਤੇ ਸ਼ਾਇਦ ਜੋ ਮਰਜ਼ੀ ਲੈ ਲੈਂਦਾ, ਫਿਰ ਹਾਥੀ ਦੀ ਤਾਂ ਕੋਈ ਗੱਲ ਹੀ ਕੋਈ ਨਹੀਂ। ਪਰ ਜੇ ਤੂੰ ਕਪਟ ਕਰਦਾ ਤੇ ਕਪਟ ਕਰਕੇ ਛਲ ਕਰਕੇ ਜਿਵੇਂ ਮਰਜ਼ੀ ਜੋ ਮਰਜ਼ੀ ਕਰ ਲੈ, ਉਨ੍ਹਾਂ ਨੇ ਤੈਨੂੰ ਹੱਥ ਹੀ ਨਹੀਂ ਦੇਣਾ। ਮੈਂ ਉਨ੍ਹਾਂ ਦਾ ਭੇਤ ਚੰਗੀ ਤਰ੍ਹਾਂ ਪਾ ਲਿਆ, ਵੇਖ ਲਿਆ ਹੈ।
ਤੁਮ ਵੀ ਮਨ ਤੇ ਸਜੋ ਬਖੇੜਾ,
ਹੇ ਰਾਜਾ ਭੀਮ ਚੰਦ, ਤੂੰ ਵੀ ਆਪਣੇ ਮਨ ਦਾ ਇਹ ਵਿਰੋਧ ਉਨ੍ਹਾਂ ਪ੍ਰਤੀ ਤਜ ਦੇ, ਤਿਆਗ ਦੇ।
ਸ਼੍ਰੀ ਕਲਗੀਧਰ ਦੀਰਘ ਜੋਧਾ,
ਗੁਰੂ ਕਲਗੀਧਰ ਪਾਤਸ਼ਾਹ ਜੀ ਬੜੇ ਵੱਡੇ ਸੂਰਮੇ ਨੇ, ਬੜੇ ਵੱਡੇ ਸੂਰਬੀਰ ਬਹਾਦਰ ਯੋਧੇ ਹਨ।
ਬਾਤ ਕਹਾ ਇਹ ਬਪਰੇ ਕਰੇ,
ਛੋਟੇ ਜੇ ਹਾਥੀ ਦੀ ਕੀ ਗੱਲ ਹੈ ਉਹਨਾਂ ਦੇ ਸਾਹਮਣੇ।
ਕਰੀ ਨਾ ਆਛੀ ਜ਼ਿੱਦ ਇਸ ਧਰੇ,
ਜਿਹੜੀ ਤੂੰ ਜ਼ਿੱਦ ਕਰੀ ਬੈਠਾ, ਆਪਣੇ ਮਨ ਵਿਚ ਹੱਠ ਕਰੀ ਬੈਠਾ, ਇਹ ਜਿੱਦ ਕਰਨੀ ਤੇਰੇ ਵਾਸਤੇ ਚੰਗੀ ਨਹੀਂ ਹੈ।
ਵੀ ਸੰਦੇ ਆਨੰਦ ਉਹ ਪਾਵੋ,
ਹਾਲੇ ਵੀ ਸਮਾਂ ਉਹਨਾਂ ਨਾਲ ਸੰਧੀ ਕਰੀ ਰੱਖ, ਮਿਲਾਪ ਕਰੀ ਰੱਖ, ਤੇ ਤੈਨੂੰ ਵੀ ਆਨੰਦ ਦੀ ਪ੍ਰਾਪਤੀ ਹੋਵੇਗੀ।
ਪਾਵੋ ਮਨ ਬਾਂਚਤ ਅਰ ਖਾਵੋ,
ਮਨ ਬਾਂਚਤ ਫਲ ਤੈਨੂੰ ਉਨ੍ਹਾਂ ਕੋਲੋਂ ਪ੍ਰਾਪਤ ਹੋ ਸਕਦੇ ਹਨ।
ਸੁਣ ਨਰਿੰਦਰ ਉਰ ਲੱਗੇ ਹੋ ਵਿਚਾਰਨ, ਚਾਰਨ ਜਿਉ ਜਸ ਕਰੈ ਉਚਾਰਨ।
ਸੁਣ ਕੇ ਰਾਜਾ ਭੀਮ ਚੰਦ ਬੜਾ ਹੈਰਾਨ ਹੋਇਆ ਕਿ ਮੈਂ ਜਿਹਨੂੰ ਵੀ ਉੱਥੇ ਭੇਜਦਾ ਆ ਕੇ ਉਨ੍ਹਾਂ ਦਾ ਸੁਜਾਸੀ ਕਰਦੇ ਨੇ, ਏਦਾਂ ਕਰਦੇ ਨੇ ਜਿਵੇਂ ਕੋਈ ਪੱਟ ਕਰਦਾ ਹੋਵੇ, ਜਿਵੇਂ ਪੱਟ ਕਰਦੇ ਨੇ ਜਸ। ਪਹਿਲਾਂ ਵਕੀਲ ਭੇਜਿਆ, ਉਹ ਆ ਕੇ ਉਨ੍ਹਾਂ ਦਾ ਜਸ ਕਰ ਰਿਹਾ, ਹੁਣ ਕੋਤਵਾਲ ਨੂੰ ਭੇਜਿਆ, ਇਹ ਵੀ ਆ ਕੇ ਉਨ੍ਹਾਂ ਦਾ ਸੁਜਸ ਕਰ ਰਿਹਾ। ਔਰ ਬੜੇ ਚਾਰਨ ਦਾ ਮਤਲਬ ਹੈ ਪੱਟ, ਪੱਟਾਂ ਦੇ ਸਮਾਨ ਜਸ ਕਰਦੇ ਨੇ।
ਚਾਰਨ ਪੱਠੋਂ ਰੱਖੋ ਸੁਦ ਸਾਰੇ,
ਇਸ ਕਰਕੇ ਹੁਣ ਮੈਨੂੰ ਵੀ ਚਾਹੀਦਾ, ਮੇਰੇ ਸਾਰੇ ਸਾਥੀ ਮੈਨੂੰ ਇਹੀ ਗੱਲ ਤੋਂ ਰੋਕ ਰਹੇ ਨੇ ਕਿ ਉਨ੍ਹਾਂ ਨਾਲ ਮਿੱਤਰਤਾ ਬਣਾ ਕੇ ਰੱਖ, ਵੈਰ ਨਾ ਰੱਖ, ਤੇ ਮੈਨੂੰ ਉਨ੍ਹਾਂ ਦੇ ਕੋਲ ਸੂਹੀਏ ਭੇਜ ਦੇਣੇ ਚਾਹੀਦੇ ਨੇ, ਜਿਹੜੇ ਉਥੋਂ ਦੀ ਸਾਰੀ CID ਦੀ ਖਬਰ ਲੈ ਕੇ ਮੈਨੂੰ ਦੱਸਣ।
ਕਿਤਕ ਦਿਨ ਅਬਦੈ ਹੋ ਤਾਰੇ,
ਕੁਝ ਦਿਨਾਂ ਵਾਸਤੇ ਮੈਂ ਇਹ ਗੱਲ ਟਾਲ ਦਿੰਦਾ ਹਾਂ।
ਸੁਨਤ ਸਬਨ ਕੋ ਤਬੈ ਬਖਾਨਾ,
ਸਾਰਿਆਂ ਦੇ ਸੁਣਦਿਆਂ ਰਾਜਾ ਭੀਮ ਚੰਦ ਬੋਲਿਆ,
ਮੈਂ ਅਬ ਕਰਿਓ ਤੁਮਾਰੇ ਮਾਨਾ।
ਕਹਿੰਦਾ ਜੀ, ਤੁਸੀਂ ਸਾਰੇ ਜੇ ਗੱਲ ਕਹਿੰਦੇ ਹੋ ਤਾਂ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਮੰਨਦਾ। ਪਤਾ ਭੀਮ ਚੰਦ ਨੂੰ ਕਿ ਜੇ ਮੈਂ ਲੜਾਈ ਦੀ ਗੱਲ ਕੀਤੀ ਆ ਤਾਂ ਉਨ੍ਹਾਂ ਵੱਲੋਂ ਵੀ ਜਵਾਬ ਆ ਗਿਆ ਵੀ ਅਸੀਂ ਵੀ ਅੱਗੋਂ ਕੋਈ ਵੰਗਾਂ ਨਹੀਂ ਪਾਈਆਂ ਹੋਈਆਂ। ਜਦੋਂ ਕਰੜਿਆ ਜਵਾਬ ਮਿਲ ਗਿਆ ਤੇ ਫਿਰ ਹੁਣ ਥੋੜਾ ਜਿਹਾ ਨਰਮ ਹੋ ਗਿਆ ਭੀਮ ਚੰਦ। ਕਹਿੰਦਾ ਜੀ, ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਉਹ ਮੈਂ ਮੰਨਦਾ ਹਾਂ। ਵੀਰ ਜੀ, ਵਜ਼ੀਰ ਨੇ ਔਰ ਆ ਜਿਹੜਾ ਸਿਆਣਾ ਕੋਤਵਾਲ ਹੈ,
ਅਪਰਸਰਾ ਹੈ ਗੁਰੂ,
ਸਾਰੇ ਗੁਰੂ ਦੀ ਸਲਾਘਾ ਕਰ ਰਹੇ ਨੇ, ਗੁਰੂ ਦੀ ਉਪਮਾ ਕਰ ਰਹੇ ਨੇ।
ਕਿਤਕ ਦਿਨ ਔਰ ਧੀਰਜ ਧਰੋ,
ਮੈਂ ਕੁਝ ਦਿਨ ਹੋਰ ਆਪਣੇ ਮਨ ਚ ਧੀਰਜ ਤੇ ਠਰਮਾ ਰੱਖ ਲੈਣਾ।
ਵਿਆਹ ਨਿਕਟ ਤਬ ਜਾਚਨ ਕਰੋ,
ਪਰ ਹਾਂ ਜਦੋਂ ਵਿਆਹ ਹੋਵੇਗਾ ਮੇਰੇ ਲੜਕੇ ਦਾ ਤੇ ਵਿਆਹ ਦੇ ਨੇੜੇ ਮੈਂ ਦੁਬਾਰਾ ਉਨ੍ਹਾਂ ਕੋਲੋਂ ਮੰਗਾਂਗਾ।
ਤਬ ਤੋਂ ਲੈਨੋ ਬਣੇ ਜ਼ਰੂਰ,
ਉਨ੍ਹਾਂ ਕੋਲੋਂ ਘੋੜਾ ਜਾਂ ਉਨ੍ਹਾਂ ਦੇ ਕੋਲੋਂ ਹਾਥੀ ਤੇ ਤੰਬੂ ਲੈਣਾ ਜ਼ਰੂਰ ਬਣਦਾ ਹੈ। ਜਿਹੜਾ ਉਨ੍ਹਾਂ ਦਾ ਕੀਮਤੀ ਤੰਬੂ ਹੈ ਤੇ ਦੂਜਾ ਹਾਥੀ, ਇਹ ਦੋਵੇਂ ਚੀਜ਼ਾਂ ਮੈਨੂੰ ਲੈਣੀਆਂ ਜ਼ਰੂਰੀ ਬਣਦੀਆਂ ਨੇ।
ਜਥਾ ਯੋਗ ਤਬ ਜਾਚਨ ਹੋਏ,
ਉਦੋਂ ਜਥਾ ਯੋਗ ਮੇਰੇ ਮੈਂ ਉਨ੍ਹਾਂ ਕੋਲੋਂ ਮੰਗਾਂਗਾ।
ਵਿਆਹ ਵਿਖੇ ਲੇਵਤ ਸਭ ਕੋਈ,
ਸਾਰੇ ਵਿਆਹਾਂ ਦੇ ਵਿਚ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਗੁਆਂਢੀਆਂ ਕੋਲੋਂ ਚੀਜ਼ਾਂ ਮੰਗ ਹੀ ਲੈਂਦੇ ਨੇ।
ਦੋਨੋ ਦਿਸ਼ਤੇ ਸੰਧ ਬਨੰਤੇ,
ਦੋਹਾਂ ਪਾਸਿਓ ਸੰਧੀ ਬਣੀ ਰਹੇਗੀ।
ਇਕ ਕੇ ਚਾਹੇ ਨੈ ਸੁਧਰੰਤੇ,
ਚਾਹੇ ਸੰਧੀ ਬਣਾਉਣਾ ਦੂਜਾ ਵਿਗਾੜਨਾ ਚਾਹੇ ਤੇ ਫਿਰ ਨਹੀਂ ਗੱਲ ਬਣਦੀ।
ਤੁਮਰੇ ਕਯੋ ਕਰਿਓ ਮੈਂ ਤਾਰਾ, ਪੁਨ ਆਨੋ ਦੈਵਸ ਉਦਾਰਾ।
ਹੁਣ हुण मैं तुहाडे कहण ते टाल दिना पर जदों मेरे लड़के दा व्याह होवेगा फिर मैं ये दोवे चीजा उना दे कोलो मंगन वास्ते भेजांगा।
सुन वजीर नृप अधिक सराहा।
सुन के जेड़े ओ वजीर सन उना ने सलाका कीती।
किमि ही आ चीजें तुम चाहा।
कहने हे राजा भीम चंद यही तेरे लिए चंगा जो तू अपने मन विच चाहया है। इस तरह महाराज गुरु कलगीधर पातशाह जी ने जवाब भेज दिता है।